जो गुरचरणी सिख पढ़ते हैं। ਸਿੱਖ ਦੇ ਜਿਹਨੂੰ ਗੁਰੂ ਦੇ ਚਰਨਾਂ ਦਾ ਰਸ ਆ ਗਿਆ ਇੱਕ ਅਵਸਥਾ ਸੁਖਮਨੀ ਸਾਹਿਬ ਦੀ 17ਵੀਂ ਅਸ਼ਟਪਦੀ ਆ ਰਹੀ ਹੈ ਗੁਟਕੇ ਤੇ 18ਵੀਂ ਅਸ਼ਟਪਦੀ ਆ ਰਹੀ ਹੈ ਤੇ ਇੱਕ ਅਵਸਥਾ ਮਨ ਅੱਕਿਆ ਵੈ ਕਦੋਂ ਸਮਾਪਤੀ ਹੋਈ ਇੱਕ ਅਵਸਥਾ ਹੈ ਕਿ ਉਹਦੇ ਚੋਂ ਰਸ ਆਉਣਾ ਸ਼ੁਰੂ ਹੋ ਗਿਆ ਪਾਠ ਦੀ ਸਮਾਪਤੀ ਤੋਂ ਬਾਅਦ ਵੀ ਹੁਣ ਘੜੀ ਤੇ 7 ਵੱਜ ਗਏ ਨੇ 7:30 ਵੱਜ ਗਏ ਨੇ ਸਕੂਲ ਜਾਣ ਦਾ ਸਮਾਂ ਹੋ ਗਿਆ ਕੋਈ ਟੀਚਰ ਦੀ ਡਿਊਟੀ ਜਾਣ ਦਾ ਸਮਾਂ ਹੋ ਗਿਆ ਕੋਈ ਹੋਰ ਡਿਊਟੀ ਹੈ ਦੁਕਾਨ 'ਤੇ ਜਾਣ ਦਾ ਸਮਾਂ ਹੋ ਗਿਆ ਪਰ ਮਨ ਨੂੰ ਭੁੱਖ ਲੱਗੀ ਹੈ ਜੇ ਸਮਾਂ ਹੁੰਦਾ ਤਾਂ ਵਾਹਿਗੁਰੂ ਹੋਰ ਸੇਵਾ ਲੈਂਦਾ ਸਤਨਾਮ ਇੱਕ ਹੈ ਮਨ ਅੱਕਣਾ ਉਹ ਕੀ ਹੈ ਆਖਣ ਔਖਾ ਸੱਚ ਇੱਕ ਹੈ ਰਸ ਆ ਗਿਆ ਦੁਨਿਆਵੀ ਡਿਊਟੀ ਕਰਕੇ ਆਪਣੇ ਨੇਮ ਤੋਂ ਉੱਠੇ ਆ ਪਰ ਮਨ ਕਰਦਾ ਹੋਰ ਬੈਠ ਗਏ ਇਹ ਕਿਹੜੀ ਅਵਸਥਾ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਹੈ ਆਪਣੇ ਆਪ ਨੂੰ ਸਾਰੇ ਚੈੱਕ ਕਰਿਓ ਮਨ ਅੱਕਦਾ ਕਿ ਮਿੱਠਾ ਲੱਗਿਆ ਚੈੱਕ ਕਰਿਓ ਆਪਣੇ ਆਪ ਨੂੰ ਮਨ ਅੱਕਦਾ ਕਿ ਨਾਮ ਦਾ ਰਸ ਆਉਣਾ ਸ਼ੁਰੂ ਹੋ ਗਿਆ ਜਿਹੜਾ ਤੁਹਾਡੇ ਚੋਂ ਗੁਰਮੁਖ ਹੈ ਨਾ, ਉਹ ਦੁਨਿਆਵੀ ਕੰਮ ਨੂੰ ਇੰਨੀ ਕੁ ਜਲਦੀ ਮੁਕਾਉਂਦਾ ਵੀ ਜਿਹੜੇ ਪਏ ਨੇ ਉੱਧਰ ਸਮਾਂ ਲਾਉਣਾ। ਮਹਾਰਾਜ ਕਹਿੰਦੇ ਜਿਹਨੂੰ ਚਰਨਾਂ ਦਾ ਰਸ ਆ ਜੇ ਭਾਈ, ਸਭ ਤੋਂ ਵੱਡੇ ਪਾਹਾਗ ਸਿੱਖਾਂ ਕੇ, ਸਭ ਤੋਂ ਵੱਡੇ ਪਾਹਾਗ ਸਿੱਖਾਂ ਕੇ, ਜੋ ਗੁਰ ਚਰਣੀ ਸਿਖ ਪੜਤਿਆਂ, ਗੁਰ ਚਰਣੀ ਜੋ ਗੁਰ ਚਰਣੀ ਸਿਵ ਪੜ ਹੋਏ ਹੋਏ,
ਸਿਖ ਪੜੇ ਤਿਆਂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਛਾਲੇ ਮਾਰ ਰਿਹਾ ਹੁੰਦਾ ਵੀ ਅੱਜ ਪੰਜ ਸੱਤ ਕੰਮ ਦੁਨਿਆਵੀ ਨੇ, ਯਾਦ ਆ ਰਹੇ ਨੇ, ਕਰਨੇ ਨੇ, ਪਾਠ ਕਦੋਂ ਮੁੱਕੇਗਾ ਕਰਾਂ, ਤੇ ਕਈ ਵਾਰੀ ਉਹ ਉੱਠਣ ਤੇ ਚਿੱਤ ਨਹੀਂ ਕਰਦਾ। ਇੱਕ ਹੈ ਆਖਣ ਔਖਾ, ਇੱਕ ਹੈ ਮਿੱਠਾ ਲੱਗਣ ਲੱਗਦਾ। ਕਦੀ ਕਦੀ ਕੋਈ ਮਾਣ ਵਸ ਹੋ ਨਹੀਂ, ਗੱਲ ਖੁੱਲ ਜਾਵੇ, ਬੇਨਤੀ ਕਰ ਰਿਹਾ। ਕਈ ਵਾਰੀ ਦਾਸ ਨਾ ਬੀਤਦੀ ਹੈ, ਘੜੀ ਤੇ 9 ਵਜੇ ਨੇ, ਬਾਬਾ ਜੀ ਦੇ ਕਮਰੇ ਚ ਸਤਿਗੁਰ ਨੇ ਪਾਇਆ, ਕਈ ਵਾਰੀ ਤੇ ਕਦੋਂ ਨੇਮ ਦੀ ਸਮਾਪਤੀ, ਚਲੀਏ ਬਾਹਰ ਕਮਰੇ ਤੇ। ਕਈ ਵਾਰੀ ਜੋ ਕੋਈ ਰਾਤ ਦਾ ਪ੍ਰੋਗਰਾਮ ਹੁੰਦਾ ਵੀ ਇਹ 5 ਬੰਦਿਆਂ ਨੂੰ ਮਿਲਣਾ, ਇਹਨਾਂ 9:30 ਘਰੋਂ ਨਿਕਲ ਜਾਣਾ, ਉਸ ਤੋਂ ਪਹਿਲੇ ਇਹਨਾਂ ਨੂੰ ਫੋਨ ਕਰਨੇ ਨੇ, ਲੇਕਿਨ ਉੱਠਣ 'ਤੇ ਚਿੱਤ ਨਹੀਂ ਕਰਦਾ, ਦੁਨਿਆਵੀ ਕੰਮ 'ਚ ਵੜਨ 'ਤੇ ਚਿੱਤ ਨਹੀਂ ਕਰਦਾ, ਫਿਰ ਉੱਧਰੋਂ ਮਜਬੂਰੀ ਹੁੰਦੀ ਹੈ। ਇਹੋ ਜਿਹਾ ਕੋਈ ਦਿਨ ਆਵੇ ਤਾਂ ਦਾਸ ਸਮਝਦਾ ਅੱਜ ਤੇਰੀ ਕਿਰਪਾ ਹੈ, ਆਖੋ ਸਤਨਾਮ। ਹੁਣ ਉਹੋ ਜਿਹੇ ਵੇਲੇ 9:20 'ਤੇ ਉੱਠਾਂਗੇ ਵੀ ਨਾ ਕਮਰੇ 'ਚ, ਫੋਨ ਫੜਾਂਗੇ ਵੀ, ਕਰਾਂਗੇ ਵੀ ਨਾ, ਵਾਹਿਗੁਰੂ ਜਪਦਿਆਂ ਹੀ ਫੋਨ ਹੋਵੇਗਾ, ਵਾਹਿਗੁਰੂ ਜਪਦਿਆਂ ਰਿਸੀਵਰ ਚੁੱਕਿਆ ਜਾਏਗਾ, ਵਾਹਿਗੁਰੂ ਕਹਿ ਕੇ ਹੀ ਗੱਲ ਹੋਏਗੀ, ਕਿਉਂ ਚਿੱਤ ਉੱਥੇ ਹੋਏਗਾ ਵੀ ਆ ਮਜਬੂਰੀ ਆਉਣਾ ਪਿਆ ਦੁਨੀਆ ਵਿੱਚ, ਇਹਨੇ ਅੱਗੋਂ ਨਿਕਲ ਜਾਣਾ, ਇਹਦੇ ਨਾਲ ਅੱਜ ਜ਼ਰੂਰੀ ਇਹਨੂੰ ਮੈਂ ਸੁਣਿਆ ਦੇਣਾ। ਕਿਸੇ ਮਾਣ ਵਸ ਹੋ ਨਹੀਂ, ਨਕਸ਼ਾ ਖੁੱਲ ਜੇ, ਇਸ ਤਰ੍ਹਾਂ ਦੀ ਕਿਰਪਾ ਹੋਵੇ ਦੁਨੀਆਂ 'ਚ ਵੜਨ 'ਤੇ, ਦੁਨੀਆਂ 'ਚ ਗ੍ਰਸਤ ਹੋਣ 'ਤੇ, ਨਾ ਚਿੱਤ ਕਰੇ, ਸਮਝ ਲਓ ਅੱਜ ਗੁਰੂ ਨਾਨਕ ਨੇ ਬਖਸ਼ਿਸ਼ ਕੀਤੀ ਹੋਈ। ਆਖੋ ਸਤਨਾਮ,
ਵੱਡੇ ਭਾਗ
ਅਰਦਾਸ ਕਰੇ। ਬਾਕੀ ਸੰਗਤ ਨੂੰ ਬੇਨਤੀ ਹੈ, ਜਿਹੜਾ ਪ੍ਰਕਰਣ ਮੇਰਾ ਖਿਆਲ ਅੱਜ ਤੀਸਰਾ ਵੀਰਵਾਰ ਹੈ, ਗੁਰਸਿੱਖ ਕੌਣ ਹੈ ਜਿਹਦੇ ਕੋਲ ਇਹ ਸੱਤ ਚੀਜ਼ਾਂ ਨੇ, ਉਸ ਸੱਤ ਚੀਜ਼ਾਂ ਨੂੰ ਦਾਨ ਦੇ ਰੂਪ ਵਿੱਚ ਅਰਦਾਸ ਵਿੱਚ ਦਰਜ ਕੀਤਾ। ਆ ਦਾਨ ਪਤਾ ਕੀ ਚੀਜ਼ ਹੁੰਦੀ ਹੈ? ਕਈ ਵਾਰੀ ਕਈ ਮੰਗਦੇ ਨੇ ਤੁਹਾਡੇ ਜੀ ਦਾਨ ਦਿਓ, ਅਰਦਾਸ ਦੇ ਵਿੱਚ ਇਹ ਸੱਤ ਦਾਨ ਮੰਗੇ ਗਏ ਨੇ, ਜਿਨ੍ਹਾਂ ਦਾ ਇਹ ਲੜੀਵਾਰ ਪ੍ਰਕਰਨ ਸਾਧ ਸੰਗਤ ਸਤਿਗੁਰੂ ਸੇਵਾ ਲੈ ਰਹੇ ਨੇ, ਉਹ ਸੱਤ ਦਾਨ ਜਿਹਦੇ ਕੋਲ ਹੈ ਨੇ, ਉਹ ਗੁਰੂ ਦੇ ਚਰਨਾਂ ਦਾ ਵੱਡੇ ਭਾਗਾਂ ਵਾਲਾ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਉ ਦਾਨ, ਭਰੋਸਾ ਦਾਨ, ਤੇ ਦਾਨਾ ਸਿਰ ਦਾਨ, ਨਾਮ ਦਾਨ। ਸਿੱਖੀ ਕੀ ਹੈ? ਇਹ ਪਿਛਲੇ ਤੋਂ ਪਿਛਲੇ ਵੀਰਵਾਰ ਆਪ ਜੀ ਨੇ ਸਰਵਨ ਕੀਤਾ ਹੈ ਵੀ ਉਹ ਦਾਨ ਸਾਨੂੰ ਮਿਲਿਆ ਕਿ ਨਹੀਂ, ਸਿੱਖੀ ਦੀ ਜੜ ਕੀ ਹੈ, ਸ਼ੁਰੂਆਤ ਕੀ ਹੈ, ਨੀਂਹ ਕੀ ਹੈ। ਪਿਛਲੇ ਵੀਰਵਾਰ ਆਪ ਜੀ ਨੇ ਸਰਵਨ ਕੀਤਾ ਹੈ ਕੇਸ ਦਾਨ, ਕੇਸਾਂ ਦਾ ਵੀ ਦਾਨ ਗੁਰੂ ਕੋਲੋਂ ਮੰਗਿਆ ਹੈ। ਮਹਾਰਾਜ ਕਿਰਪਾ ਕਰੀ, ਮੈਂ ਆਪਣੇ ਜੀਵਨ ਵਿੱਚ ਕਿਤੇ ਵੀ ਆਪਣੇ ਸਰੀਰ ਦੇ ਕਿਸੇ ਹਿੱਸੇ ਤੋਂ ਵੀ ਕੇਸਾਂ ਦੀ ਵੇਦਵੀ ਨਹੀਂ। ਆਖੋ ਸਤਨਾਮ। ਅਤੀਤ ਵਿੱਚ ਮੇਰੇ ਕੋਲੋਂ ਇਹ ਭੁੱਲ ਨਾ ਹੋਵੇ, ਮੈਨੂੰ ਇਹ ਕੇਸਾਂ ਦਾ ਦਾਨ ਵੀ ਝੋਲੀ ਚੁੱਕਾ ਕੇਸ ਦਾ। ਅਤੇ ਅੱਜ ਜਿਹੜੀ ਸਤਿਗੁਰੂ ਨੇ ਸੇਵਾ ਲੈਣੀ ਹੈ ਉਹ ਸਾਧ ਸੰਗਤ ਜੀ ਰਹਿਤ ਦਾਨ, ਰਹਿਤ ਦਾ ਦਾਨ। ਇਹ ਹੁਣ ਸਾਰੇ ਝਾਤੀ ਪਾਓ, ਰਹਿਦਾਨ। ਰਹਿਤ ਕੀ ਹੈ? ਕਿਸੇ ਅਨੁਸ਼ਾਸਨ ਦੇ ਵਿੱਚ ਜੀਵਨ ਬਤੀਤ ਕਰਨਾ, ਇੱਕ ਹੁੰਦੀ ਮਨ ਮਰਜ਼ੀ, ਇੱਕ ਕਿਸੇ ਅਨੁਸ਼ਾਸਨ 'ਚ ਰਹਿਣ, ਕਿਸੇ ਉੱਚੇ ਆਦਰਸ਼ ਵਿੱਚ ਜੀਵਨ ਬਤੀਤ ਕਰਨਾ, ਇਹ ਰਹਿਦਾਨ। ਕਿਸੇ ਚੱਜ ਵਿੱਚ ਆਚਾਰ ਵਿੱਚ ਜੀਵਨ ਬਤੀਤ ਕਰਨਾ, ਇਹ ਰਹਿਦਾਨ। ਆਮ ਕੋਈ ਬੰਦਾ ਗਲਤ ਬੋਲੇ ਕਹਿੰਦੇ ਉਹਨੂੰ ਚੱਜ ਨਾਲ ਬੋਲ, ਉਹ ਤੈਨੂੰ ਤੁਰਨ ਦਾ ਵੀ ਚੱਜ, ਬਹੁਤ ਸਪੀਡ 'ਤੇ ਖਾਵੇ ਤੁਸੀਂ ਕਹਿੰਦੇ ਉਹਨੂੰ ਖਾਣ ਦਾ ਵੀ ਚੱਜ। ਇਹ ਜੀਵਨ ਕਿਸੇ ਚੱਜ ਵਿੱਚ ਉਹਨੂੰ ਰਹਿਦਾਨ, ਕਿਸੇ ਆਚਾਰ ਵਿੱਚ, ਕਿਸੇ ਆਦਰਸ਼ ਵਿੱਚ, ਕਿਸੇ ਅਨੁਸ਼ਾਸਨ ਵਿੱਚ ਬਤੀਤ ਹੋਵੇ, ਇਹ ਰਹਿਦਾਨ ਹੈ ਸਤਸੰਗ ਜੀ। ਦੋ ਰਹਿਤਾਂ ਨੇ, ਸਤਸੰਗ ਸਾਡੀ ਸਿੱਖ ਧਰਮ ਵਿੱਚ ਦੋ ਰਹਿਤਾਂ ਨੇ, ਅੰਦਰਲੀ ਰਹਿਤ ਇੱਕ ਬਾਹਰਲੀ ਰਹਿਤ, ਔਰ ਸਿੱਖ ਨੂੰ ਦੋਵੇਂ ਜ਼ਰੂਰੀ ਹਨ। ਇੱਕ ਹੈ ਬਾਹਰਲੀ ਰਹਿਤ, ਇੱਕ ਅੰਦਰਲੀ ਰਹਿਤ। ਬਾਹਰ ਦੀ ਰਹਿਤ ਕੀ ਹੈ? ਰੋਜ਼ ਇਸ਼ਨਾਨ ਕਰਨਾ, ਇਹ ਬਾਹਰ ਦੀ ਰਹਿਤ। ਬਹੁਤੇ ਮੈਲੇ ਵਸਤਰ ਚਾਰ ਚਾਰ ਦਿਨ ਨਾ ਰੋਜ਼ ਬਦਲਾਉਣੇ, ਸਫਾਈ ਰੱਖਣੀ, ਤਾਬਿਆਂ ਬਹਿਣਾ ਹੁੰਦਾ, ਬਾਣੀ ਪੜ੍ਹਨੀ ਹੁੰਦੀ, ਇਹ ਬਾਹਰ ਦੀ ਰਹਿਤ। ਅੱਜ ਕੱਲ੍ਹ ਬੁਰਸ਼ ਉਦੋਂ ਦਾਤਣ ਹੁੰਦੀ ਸੀ, ਦੰਦਾਂ ਦੀ ਵੀ ਸਫਾਈ ਰੱਖਣੀ, ਬਾਹਰ ਦੀ ਰਹਿਤ। ਕੇਸਾਂ ਨੂੰ ਰੋਜ਼ ਵਾਹੁਣਾ ਦੋ ਵਾਰੀ, ਬਾਹਰ ਦੀ ਰਹਿਤ। ਲਿਬਾਸ ਸਾਦੇ ਵਿੱਚ, ਬਹੁਤ ਜ਼ਿਆਦਾ ਭੜਕੀਲੇ 'ਚ ਨਹੀਂ, ਬਾਹਰ ਦੀ ਰਹਿਤ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖ ਨੂੰ ਬਾਹਰਲੀਆਂ ਰਹਿਤਾਂ ਦੀ ਬਖਸ਼ਿਸ਼ ਕੀਤੀਆਂ ਨੇ, ਇਹ ਵੀ ਜ਼ਰੂਰੀ ਹੈ। ਅਮਰੀਕਾ ਜਾਂ ਹੋਰ ਮੁਲਕਾਂ 'ਚ ਚਲੇ ਜਾਓ, ਜਿਹੜੇ ਪਾਰਕਾਂ ਦੇ ਵਿੱਚ ਲੋਕ ਛੁੱਟੀ ਵਾਲੇ ਦਿਨ ਜਾਂ ਕੁਝ ਹੋਰ ਛੁੱਟੀ ਦੇ ਸਮੇਂ ਸਮਾਂ ਬਤੀਤ ਕਰਦੇ ਨੇ, ਕਈ ਵਾਰੀ ਤਨ ਦੇ ਉੱਤੇ 80% ਕੱਪੜਾ ਨਹੀਂ ਹੁੰਦਾ। ਚੰਗੇ ਸਾਰੇ ਨੇ, ਲੇਕਿਨ ਉਹਨਾਂ ਦਾ ਮੁਰਸ਼ਦ ਉਹ ਬਾਹਰਲੀ ਰਹਿਤ ਨਾ ਦੇ ਗਿਆ, ਬਾਣੇ ਦੀ ਰਹਿਤ। ਸਿੱਖ ਨੂੰ ਕਲਗੀਆਂ ਵਾਲੇ ਨੇ ਬਾਹਰੀ ਰਹਿਤ ਵੀ ਬਖਸ਼ੀ ਹੈ, ਅੰਦਰਲੀ ਰਹਿਤ। ਹੁਣ ਤੁਹਾਨੂੰ ਕੋਈ ਬੰਦਾ, ਕੋਈ ਤੁਸੀਂ ਬੈਂਕ 'ਚੋਂ ਕਾਰੋਬਾਰ 'ਚ ਕਿਤੇ, ਉਹ ਤੁਹਾਡੇ ਅੱਗੇ 1,00,000 ਰਿਸ਼ਵਤ ਰੱਖਦੇ। ਤੁਸੀਂ ਸੰਗਤ ਕਰਨ ਵਾਲੇ ਹੋਵੋ, ਰਹਿਤ 'ਚ ਰਹਿਣ ਵਾਲੇ ਹੋਵੋ, ਤੁਸੀਂ ਕਹੋਗੇ ਮੈਂ ਨਹੀਂ ਲੈਣੀ, ਕੰਮ ਮੈਂ ਕਰ ਦਿਆਂਗਾ ਤੇਰਾ, ਰਿਸ਼ਵਤ ਨਹੀਂ, ਇਹ ਮਨ ਦੀ ਰਹਿਤ। ਆਖੋ ਸਤਨਾਮ, ਇਹ ਬਾਹਰਲੀ ਰਹਿਤ ਨਹੀਂ, ਇਹ ਅੰਦਰਲੀ ਰਹਿਤ। ਉਸ ਵੇਲੇ ਮਨ ਨੂੰ ਪੱਕਾ ਕੀਤਾ, ਨਹੀਂ ਇਹ ਧੰਨ ਮੈਂ ਘਰ ਨਹੀਂ ਖੜਨਾ ਰਿਸ਼ਵਤ ਦਾ, ਉਸ ਵੇਲੇ ਅੰਦਰਲੀ ਰਹਿਤ। ਟੀਚਰ ਹੋ, 4,000 ਤਨਖਾਹ ਹੈ, ਸਕੂਲ ਇਹੋ ਜਿਹਾ, ਦਿਲ ਕਰੋ ਪੜ੍ਹਾਓ, ਦਿਲ ਕਰੇ ਨਾ ਪੜ੍ਹਾਓ, ਉਹ ਫਿਰ ਅੰਦਰ ਮਨ ਦੀ ਰਹਿਤ ਨਹੀਂ। ਜੋ ਕੋਈ ਵੀ ਕਿਸੇ ਮੇਰੀ ਡਿਊਟੀ ਵਿੱਚ ਹੈ, ਉਹ ਗੁਣ ਤੋਂ ਵਾਂਝਾ ਨਾ ਰਹੇ, ਆਪਣੀ ਮਤ ਨਾਲ ਕੋਈ ਬੱਚਾ ਰਹਿ ਜੇ, ਰਹਿ ਜੇ, ਮੇਰੀ ਮਿਹਨਤ ਵੱਲੋਂ ਨਾ ਰਹਿ ਜੇ, ਮਨ ਦੀ ਰਹਿਤ। ਦੋ ਰਹਿਤਾਂ ਨੇ, ਅੰਦਰਲੀ ਰਹਿਤ, ਇੱਕ ਬਾਹਰੀ ਰਹਿਤ। ਕਲਗੀਆਂ ਵਾਲੇ ਪਾਤਸ਼ਾਹ ਨੇ ਸਿੱਖ ਨੂੰ ਇਹ ਦੋਵੇਂ ਰਹਿਤਾਂ ਦੇ ਦਾਨ ਬਖਸ਼ੇ ਨੇ। ਦੋ ਮਿੰਟ ਨਾਲ ਨਾਲ ਪੜ੍ਹ ਲਓ। ਇਸ ਗੁਰ ਕੋ ਸਾ ਵਾਸ ਹੈ, ਜਿਨ ਹਰ ਸੋਜੀ ਪਾਈ।
ਇਸ ਗੁਰ ਕੋ ਸਾ ਵਾਸ ਹੈ, ਜਿਨ ਹਰ ਸੋਜੀ ਪਾਈ।
ਇਸ ਗੁਰ ਕੋ ਸਾ ਵਾਸ ਹੈ, ਜਿਨ ਹਰ ਸੋਜੀ ਪਾਈ।
ਇਸ ਗੁਰ ਕੋ ਸਾ ਵਾਸ ਹੈ,
ਜਿਨ ਹਰ ਸੋਜੀ ਪਾਈ, ਜਿਨ ਹਰ ਸੋਜੀ ਪਾਈ,
ਸੋਜੀ ਪਾਈ, ਜਿਨ ਹਰ ਸੋਜੀ ਪਾਈ।
ਓਹੋ, ਤਿਸ ਗੁਰ ਕੋ ਸਾ ਵਾਸ ਹੈ, ਜਿਨ ਹਰ ਸੋਜੀ ਪਾਈ।
ਤਿਸ ਗੁਰ ਕੋ ਸਾ ਵਾਸ ਹੈ,
ਜਿਨ ਹਰ ਸੋਜੀ ਪਾਈ, ਜਿਨ ਹਰ ਸੋਜੀ ਪਾਈ,
ਸੋਜੀ ਪਾਈ।
ਓਹੋ, ਤਿਸ ਗੁਰ ਕੋ ਸਾ ਵਾਸ ਹੈ, ਜਿਨ ਹਰ ਸੋਜੀ ਪਾਈ।
ਤਿਸ ਗੁਰ ਕੋ ਸਾ ਵਾਸ ਹੈ, ਜਿਨ ਹਰ ਸੋਜੀ ਪਾਈ।
ਇਸ ਗੁਰ ਕੋ ਹੋ ਮਾਰਿਆ, ਜਿਨ ਹਰ ਕੀ ਹਰ ਕਥਾ ਸੁਣਾਈ।
ਇਸ ਗੁਰ ਕੋ ਸਦ ਬਲਿਹਾਰੇ, ਜਿਨ ਹਰ ਸੇਵਾ ਬਣਤ ਬਣਾਈ।
ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਈ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਨਕ ਗੁਰਵਿਟੋ ਵਾਰਿਆ
ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਇਸ ਗੁਰ ਕੋ ਸਾਵਾਸ ਹੈ ਜਿਨ ਹਰ ਸੋ ਜੀ ਪਾਈ ਇਸ ਗੁਰ ਕੋ ਸਾਵਾਸ ਹੈ ਜਿਨ ਹਰ ਸੋ ਜੀ ਪਾਈ
ਸੰਗਤ ਨੂੰ ਬੇਨਤੀ ਹੈ ਇਹ ਦੋ ਰਹਿਤਾਂ ਹੁੰਦੀਆਂ ਇੱਕ ਅੰਦਰਲੀ ਇੱਕ ਬਾਹਰਲੀ ਸਿੱਖੀ ਵਿੱਚ ਦੋਵਾਂ ਨੂੰ ਮਹੱਤਤਾ ਹੈ ਦੋਵੇਂ ਕਰਨੀਆਂ ਨੇ ਹੁਣ ਇੱਕ ਬੇਨਤੀ ਹੈ ਵੀ ਜੇ ਰਹਿਤਾਂ ਸੁਣਾਉਣ 'ਤੇ ਆਈਏ ਬਹੁਤ ਲੰਬਾ ਪ੍ਰਕਰਨ ਇਹ ਤੁਹਾਨੂੰ ਕਈ ਜਗ੍ਹਾ ਸਤਸੰਗ ਵਿੱਚ ਖਜ਼ਾਨਾ ਮਿਲਦਾ ਰਹੇਗਾ ਰਹਿਤਾਂ ਬਾਰੇ ਅੱਗੇ ਟੇਪਾਂ 'ਚ ਵੀ ਇਹ ਵੀ ਰਹਿਤ ਗੁਰਦੁਆਰੇ ਜਾਏ ਮਾਰਗ ਮੇਂ ਬ੍ਰਹਮ ਚਰਜ ਰੱਖੀਏ ਗੁਰਦੁਆਰੇ ਜਾਣਾ ਕਿਵੇਂ ਹੈ ਰਸਤੇ 'ਚ ਕਿਵੇਂ ਇਹ ਵੀ ਰਹਿਤ ਪ੍ਰਥਮ ਰਹਿਤ ਜੇ ਜਾਨ ਖੰਡੇ ਕੀ ਪਾਹੁਲ ਛਕੇ ਅਸੀਂ ਬਾਹਰ ਜਾਂਦੇ ਹਾਂ ਕਈ ਜਗ੍ਹਾ ਉਹ ਕਹਿੰਦੇ ਵੀ ਅੰਮ੍ਰਿਤ ਛਕਣਾ ਨਹੀਂ ਵਿਦ ਵੀ ਨਾ ਹੁੰਦਾ ਅਤੇ ਮਹਾਰਾਜ ਨੇ ਪ੍ਰਥਮ ਲਹੁ ਜਾਂਦਾ ਪਹਿਲੀ ਰਹਿਤ ਹੀ ਕਹੀ ਵੀ ਤੂੰ ਛਕ ਮਨ ਕਰਕੇ ਯਤਨ ਕਰੀ ਵਿਦ ਵੀ ਨਾ ਹੋਵੇ ਗੁਰੂ ਲਾਜ ਛਕ ਪ੍ਰਥਮ ਰਹਿਤ ਜੇ ਜਾਨ ਖੰਡੇ ਕੀ ਪਾਹੁਲ ਛਕਣਾ ਨਹੀਂ ਵਿਦ ਵੀ ਨਾ ਹੋਵੇ ਮਹਾਰਾਜ ਕਹਿੰਦੇ ਵੀ ਨਾ ਛਕਣਾ ਉਸ ਬੇਦਬੀ ਤੋਂ ਵੱਡੀ ਬੇਦਬੀ ਫਿਰ ਅਗਾਂਹ ਪਾਂਚ ਸਿੰਘ ਅੰਮ੍ਰਿਤ ਤੋਂ ਜੇ ਜੋ ਦੇਵੇ ਤਾਂ ਕੋ ਸਿਰ ਤਰਪੁਣ ਛਕ ਲੈਵੇ ਉਨ ਮਿਲ ਪੰਚੋਂ ਰਹਿਤ ਜੋ ਪਾਖੇ ਤਾਂ ਕੋ ਮਨ ਮੈਂ ਦੜਕਰ ਰੱਖੇ ਫਿਰ ਉਹ ਚਾਰ ਪ੍ਰਹਿਤਾਂ ਸੁਣਾਉਂਦੇ ਨੇ ਰੋਮਾਂ ਦੀ ਬੇਦਬੀ ਮਾਸ ਬਾਰੇ ਤੰਬਾਕੂ ਬਾਰੇ ਪਰਾਏ ਸੰਗ ਬਾਰੇ ਇਹ ਸਭ ਰਹਿਤ ਇਹਨਾਂ 'ਤੇ ਪਹਿਰਾ ਦੇ ਕਿਤੇ ਕੱਲੀ ਕੱਲੀ ਨੂੰ ਲਵਾਂਗੇ ਤੇ ਕਈ ਮਹੀਨੇ ਲੱਗੇ ਰਹੋ ਕਿਉਂ 1700 ਰਹਿਤਨਾਮੇ ਨੇ ਗੁਰੂ ਕੇ ਸਿੱਖਾਂ ਦੇ ਭਾਈ ਚੋਪਾ ਸਿੰਘ ਭਾਈ ਪ੍ਰਹਲਾਦ ਸਿੰਘ ਭਾਈ ਦਇਆ ਸਿੰਘ ਭਾਈ ਨੰਦ ਲਾਲ ਇਹ ਸਮੇਂ ਸਮੇਂ ਅਨੁਸਾਰ ਆਪ ਜੀ ਸੰਗਤ ਵਿੱਚ ਇਹ ਕੁਝ ਤੁਹਾਨੂੰ ਮਿਲਦਾ ਇਹ ਰਹਿਤ ਇਹ ਵੀ ਰਹਿਤ ਗੁਰੂ ਕਾ ਸਿੱਖ ਗਰੀਬ ਦੀ ਰਸਨਾ ਗੁਰੂ ਕੀ ਗੋਲਕ ਜਾਣੇ ਰਹਿਤਨਾਮਾ ਭਾਈ ਚੋਪਾ ਸਿੰਘ ਇਹ ਵੀ ਰਹਿਤ ਗੁਰੂ ਕਾ ਸਿੱਖ ਚਾਹੇ ਜਿੰਨਾ ਮਰਜ਼ੀ ਵੱਡਾ ਸਰਦਾਰ ਹੋ ਜਾਏ ਪਰ ਸਿੱਖਾਂ ਕੀ ਟਹਿਲ ਸੇਵਾ ਕਰੇ ਧਿਆਨ ਦੇਣ ਜਿੰਨਾ ਮਰਜ਼ੀ ਮਾਇਆ ਵੱਲੋਂ ਸਰਦਾਰ ਬਣ ਜਾਏ ਪਰ ਗੁਰੂ ਕੇ ਸਿੱਖਾਂ ਦੀ ਟਹਿਲ ਨਾ ਛੱਡੇ ਆਪੋ ਸਤਨਾਮ ਇਹ ਵੀ ਰਹਿਤਨਾਮਾ ਭਾਈ ਚੋਪਾ ਸਿੰਘ ਅੱਜ ਜੋ ਦਾਸ ਦਾ ਮਨ ਹੈ ਇਹ ਜਿਹੜਾ ਰਹਿਤਦਾਨ ਹੈ ਨਾ ਰਹਿਤਾਂ ਬਹੁਤ ਨੇ ਜੋ ਸਮੇਂ ਸਮੇਂ ਅਨੁਸਾਰ ਆਪ ਜੀ ਸਰਵਣ ਕਰਦੇ ਰਹਿੰਦੇ ਹੋ ਕਰਦੇ ਰਹੋਗੇ ਅੱਜ ਮਨ ਦਾ ਇਹ ਫੁਰਨਾ ਬਣਿਆ ਸੀ ਕਿ ਜਿੰਨੀਆਂ ਵੀ ਰਹਿਤਾਂ ਨੇ ਇਹ ਅਸੀਂ ਰੱਖ ਕਿਵੇਂ ਸਕੀਏ ਅੱਜ ਇਹ ਵਿਚਾਰ ਕਰੀਏ ਆਖੋ ਸਤਨਾਮ ਜਿਹੜੀ ਮੇਨ ਗੱਲ ਆਪਣੀ ਜ਼ਿੰਦਗੀ 'ਚ ਰਹਿਤਾਂ ਨੂੰ ਰੱਖ ਸਕੀਏ ਉਹ ਕਿਹੜਾ ਰਾਹ ਹੈ ਗੁਰੂ ਘਰ 'ਚ ਉਹ 7-8 ਮਿੰਟ ਵਿੱਚ ਯਤਨ ਕਰਾਂਗੇ ਵੀ ਰਹਿਤਾਂ ਤਾਂ ਬਹੁਤ ਨੇ ਇਹ ਅੰਦਰ ਕਿਹੜੀ ਚੀਜ਼ ਨੂੰ ਕਿਹੜੇ ਮੀਟਰ ਨੂੰ ਆਪਾਂ ਪੂਰਾ ਬੈਟਰੀ ਨੂੰ ਕਿਹੜੇ ਢੰਗ ਨਾਲ ਚਾਰਜ ਕਰ ਲਈ ਕਿ ਉਹ ਰਹਿਤ ਰੱਖਣ ਦੀ ਸ਼ਕਤੀ ਆ ਗਈ ਉਹ ਦਾਸ ਦਾ ਫੁਰਨਾ ਬਣਿਆ ਸੀ ਗੱਡੀ 'ਚ ਆਉਂਦਿਆਂ ਵੀ ਇੱਧਰ ਅੱਜ ਥੋੜ੍ਹਾ ਜਿਹਾ ਉਹ 5-7 ਮਿੰਟ ਲਾ ਕੇ ਆਓ ਪੜ੍ਹ ਲਓ ਇੱਕ ਵਾਰੀ ਸਭ ਤੋਂ ਵੱਡੇ ਪਾਹਾਗ ਚਰਣੀ ਸਿੱਖ ਪੜਤਿਆਂ
ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ
ਤੀਜਾ ਦਾਨ ਅਰਦਾਸ ਮੰਗਿਆ ਰਹਿਤ ਦਾਨ ਜੋ ਕਿਤੇ ਸੰਗਤ ਵਿੱਚ ਰਹਿਤ ਸੁਣੀਏ ਭਾਵੇਂ ਅੰਦਰ ਲਈ ਤੇ ਭਾਵੇਂ ਬਾਹਰ ਲਈ ਇਹ ਜੀਵਨ 'ਚ ਰਵੇ ਕਿਵੇਂ ਆਵੇ ਕਿਵੇਂ ਇੱਥੇ ਅਸੀਂ ਚੱਲ ਪਈਏ ਉਹ ਕਿਵੇਂ ਹੁਣ ਧਿਆਨ ਦੇਣਾ ਜੀ ਭਾਵੇਂ ਬਾਹਰਲੀ ਰਹਿਤ ਤੇ ਭਾਵੇਂ ਅੰਦਰਲੀ ਰਹਿਤ ਇਹ ਦੋਵੇਂ ਖੜੀਆਂ ਨੇ ਮਨ ਦੇ ਉੱਤੇ ਆਖੋ ਸਤਨਾਮ ਇਹ ਮਨ ਤੇ ਡਿਪੈਂਡ ਇਹਨਾਂ ਦਾ ਸਿਲਸਿਲਾ ਨਾ ਮਨ ਦੇ ਉੱਤੇ ਡਿਪੈਂਡ ਮਨ ਜੇ ਕਮਜ਼ੋਰ ਹੈ ਰਹਿਤ ਨਹੀਂ ਰੱਖੇਗਾ ਬਾਹਰਲੀ ਵੀ ਨਹੀਂ ਮਨ ਮਜ਼ਬੂਤ ਹੈ ਤੰਦਰੁਸਤ ਹੈ ਰਹਿਤ ਨਿਭਾਉਣ ਯੋਗ ਹੋ ਜਾਏਗਾ ਮਨ ਕਮਜ਼ੋਰ ਹੈ ਛੱਡੋ ਕੀ ਨਾ ਮਨ ਮਜ਼ਬੂਤ ਹੈ ਨਹੀਂ ਕਰਨਾ ਇਸ ਨਾਲ ਮਨ ਕਮਜ਼ੋਰ ਹੈ ਕੀ ਕਰਨਾ ਇਹਨੇ ਨੇਮ ਰਹਿੰਦਾ ਰਹਿਣ ਦੇ ਮਨ ਮਜ਼ਬੂਤ ਹੈ ਤੰਦਰੁਸਤ ਰਹਿਤਾਂ ਰਹਿਣ ਕਿਵੇਂ ਮਨ ਤੇ ਡਿਪੈਂਡ ਮਨ ਮਜ਼ਬੂਤ ਕਿਵੇਂ ਹੋਵੇ ਤੇ ਤੰਦਰੁਸਤ ਕਿਵੇਂ ਰਵੇ ਧਿਆਨ ਦੇਣਾ ਦੌੜਦਾ ਇਹ ਮਹਾਂਪੁਰਸ਼ ਇੱਕ ਮਿਸਾਲ ਦਿੰਦੇ ਸੀ ਕਿਸੇ ਬੰਦੇ ਨੇ ਭੂਤ ਕਾਬੂ ਕੀਤਾ ਜੰਗਲ 'ਚ ਭੂਤ ਕਾਬੂ ਕਰ ਲਿਆ ਜਦੋਂ ਕਾਬੂ ਕਰ ਲਿਆ ਉਹਨੇ ਪਿੰਜਰੇ 'ਚ ਪਾ ਲਿਆ ਤੇ ਮਿਸਾਲ ਹੈ ਦ੍ਰਿਸ਼ਟਾਂਤ ਕਹਿਣ ਲੱਗਾ ਇਹਨੂੰ ਵੇਚ ਦੀਏ ਸ਼ਹਿਰ 'ਚ ਜਾ ਕੇ ਜੋ ਸ਼ਹਿਰ 'ਚ ਜਾ ਕੇ ਵੇਚਣ ਲੱਗਾ ਤੇ ਇੱਕ ਸੇਠ ਕਹਿੰਦਾ ਵੀ ਕਿੰਨੇ ਦਾ ਵੀ ਇੰਨੇ ਦਾ ਕਰੇਗਾ ਕੀ ਕਹਿੰਦਾ ਜੋ ਕੰਮ ਕਹੋਗੇ ਮਿੰਟਾਂ ਵਿੱਚ ਸਕਿੰਟਾਂ ਵਿੱਚ ਕਰਕੇ ਆਏ ਇਹ ਲਾਭ ਹੈ ਉਹ ਸੇਠ ਕਹਿੰਦਾ ਇਹਦਾ ਨੁਕਸਾਨ ਕਹਿੰਦਾ ਨੁਕਸਾਨ ਹੈ ਵੀ ਜੇ ਇਹਨੂੰ ਵਿਹਲਾ ਭਾਤਾ ਇਹ ਤੁਹਾਨੂੰ ਖਾ ਜਾਏ ਲਾਭ ਕੀ ਹੈ ਜੋ ਕੰਮ ਕਹੋਗੇ ਕਰਕੇ ਆਏ ਬੜਾ ਵਧੀਆ ਉਹਨੂੰ ਮੈਂ ਵਿਹਲਾ ਬਹਿਣ ਹੀ ਮੁੱਲ ਲੈ ਲਿਆ ਜੋ ਘਰ ਖੜਿਆ ਉਹਨੂੰ ਸਾਲ ਦਾਦਰਸ਼ਾਂ ਸੇਠ ਦੇ ਬਹੁਤ ਕਾਰਖਾਨੇ ਬਹੁਤ ਕਾਰੋਬਾਰ ਸੀ ਕਹਿੰਦਾ ਵੀ ਮੈਨੂੰ ਬੜਾ ਵਧੀਆ ਲਾਭ ਹੋ ਗਿਆ ਉਹ ਭੂਤ ਕਹਿਣ ਲੱਗਾ ਕੰਮ ਦੱਸੋ ਉਹਨੇ ਕਿਹਾ ਆਹ ਕੰਮ ਕਰਕੇ ਆ ਉਹ ਜਿਹੜਾ ਕੰਮ 3 ਦਿਨਾਂ ਸਾ ਜੀ 3 ਮਿੰਟ 'ਚ ਕਰਕੇ ਹਾਂਜੀ ਅਗਲਾ ਕੰਮ ਦੱਸੋ ਕਹਿੰਦਾ ਆਹ ਕਰਕੇ ਆ ਫਿਰ ਆ ਜਾਓ ਉਹ ਜਿਹੜਾ ਕੰਮ ਕਵੇ 1-2 ਮਿੰਟ ਵਿੱਚ ਆ ਜਾਓ ਜਿਹੜਾ ਕੰਮ ਕਵੇ ਫਿਰ ਕਰਕੇ ਆ ਜਾਓ ਸਾਰੇ ਹੋਰ ਨਜ਼ਰ ਨਾ ਆਵੇ ਉਹ ਬੜਾ ਘਬਰਾ ਗਿਆ ਕਹਿੰਦਾ ਇਹ ਤੇ ਮੈਂ ਦੁਖੀ ਹੋ ਗਿਆ ਵਾਂ ਵੀ ਇਹ ਤੇ ਜੇ ਵਿਹਲਾ ਹੋ ਗਿਆ ਨੇ ਮੈਨੂੰ ਖਾ ਜਾਣਾ ਬੜਾ ਉਦਾਸ ਬੜਾ ਪਰੇਸ਼ਾਨ ਤੇ ਕਹਿੰਦੇ ਸੇਠ ਦੀ ਧੀ ਸੀ ਕਹਿਣ ਲੱਗੀ ਪਿਤਾ ਜੀ ਪਰੇਸ਼ਾਨ ਕਿਉਂ ਕਹਿਣ ਲੱਗੇ ਮੈਂ ਇੱਕ ਲੈ ਆਇਆ ਵਾਂ ਭੂਤ ਖਰੀਦ ਕੇ ਉਹਨੂੰ ਜਿਹੜਾ ਕੰਮ ਕਹਿੰਦਾ ਵਾਂ ਤੇ ਉਹਨੇ ਸ਼ਰਤ ਰੱਖੀ ਸੀ ਵੀ ਵਿਹਲਾ ਵਿਆਹ ਤੇ ਤੁਹਾਨੂੰ ਖਾ ਜਾਣਾ ਵਿਹਲਾ ਬੈਠੇਗਾ ਤੁਹਾਨੂੰ ਖਾ ਜਾਏਗਾ ਮੈਂ ਜਿਹੜਾ ਕੰਮ ਕਹਿੰਦਾ ਕਰਕੇ ਆ ਜਾਂਦਾ ਉਸ ਵੇਲੇ ਜਿਹੜਾ ਕੰਮ ਕਹਿੰਦਾ ਕਰਕੇ ਆ ਜਾਂਦਾ ਮੈਂ ਤਾਂ ਹੁਣ ਸ਼ਦਾਈ ਹੋ ਗਿਆ ਵੀ ਕੰਮ ਕਵਾਂ ਕਿਹੜਾ ਨੇ ਉਹ ਸੇਠ ਦੀ ਧੀ ਸੀ ਸਿਆਣੀ ਕਹਿਣ ਲੱਗੀ ਪਿਤਾ ਜੀ ਪੌੜੀ ਮੰਗਾਓ ਲੰਬੀ ਸਾਰੀ ਪੌੜੀ ਮੰਗਾ ਲਈ ਕਹਿਣ ਲੱਗੀ ਬਸ ਘਬਰਾਓ ਨਾ ਜਦੋਂ ਵਿਹਲਾ ਹੋ ਜਾਏ ਕੋਈ ਪੌੜੀ ਚੜ੍ਹ ਪੌੜੀ ਉਤਰ ਪੌੜੀ ਚੜ੍ਹੀ ਜਾ ਤੇ ਉਤਰੀ ਜਾ ਚੜ੍ਹੀ ਜਾ ਤੇ ਉਤਰੀ ਜਾ ਇਹ ਮਿਸਾਲ ਇਹ ਦ੍ਰਿਸ਼ਟਾਂਤ ਮਹਾਂਪੁਰਸ਼ ਕਹਿੰਦੇ ਸੀ ਭੂਤ ਕੌਣ ਹੈ ਮਨ ਆਖੋ ਸਤਨਾਮ ਜੇ ਵਿਹਲਾ ਰਹੇਗਾ ਤੁਹਾਨੂੰ ਖਰਾਬ ਕਰੇਗਾ ਧਿਆਨ ਦੇਣਾ ਕਹਿੰਦੇ ਉਹਨੂੰ ਸਿਮਰਨ ਦੀ ਪੌੜੀ ਤੇ ਲਾ ਦੇ ਆਖੋ ਸਤਨਾਮ ਸਿਮਰਨ ਕਰਵਾਏ ਦੇ ਕੋਲੋਂ ਮੈਨੂੰ ਵਿਹਲਾ ਨਾ ਬਹਿਣ ਦੇ ਜੇ ਚਾਹੁੰਦੇ ਹੋ ਨਾ ਮਨ ਤੰਦਰੁਸਤ ਹੋ ਜਾਏ ਮਜ਼ਬੂਤ ਹੋ ਜਾਏ ਦੋ ਚੀਜ਼ਾਂ ਸਿਮਰਨ ਤੇ ਬਾਣੀ ਨਾਲ ਹੋਏਗਾ ਜੇ ਆਖੋ ਸਤਨਾਮ ਸਿਮਰਨ ਤੇ ਬਾਣੀ ਇੱਧਰ ਲਾ ਦੇ ਹਰੇ ਲਗਾ ਆਮ ਕਹਾਵਤ ਹੈ ਪੰਜਾਬੀ ਦੀ ਵਿਹਲਾ ਮਨ ਸ਼ੈਤਾਨ ਦਾ ਘਰ ਆਰੇ ਲਾ ਦੋ ਇਹਨੂੰ ਭੂਤ ਰੂਪੀ ਮਨ ਨੂੰ ਆਰੇ ਲਾ ਦੇ ਸਿਮਰਨ ਦੀ ਪੌੜੀ ਤੇ ਕਦੀ ਚੜ੍ਹੇ ਤੇ ਕਦੀ ਉਤਰੇ ਕਦੀ ਚੜ੍ਹੇ ਤੇ ਕਦੀ ਉਤਰੇ ਹੁਣ ਇੱਕ ਸਵਾਲ ਹੈ ਬਹੁਤ ਸਾਰੇ ਅੱਜ ਕੱਲ੍ਹ ਪ੍ਰਚਾਰਕ ਵੀ ਸਟੇਜ ਤੇ ਕਹਿ ਦਿੰਦੇ ਆ ਮਨ ਨਹੀਂ ਜੁੜਦਾ ਜੀ ਤੇ ਬਾਣੀ ਪੜ੍ਹਨ ਦਾ ਫਾਇਦਾ ਨਹੀਂ ਸਿਮਰਨ ਦਾ ਫਾਇਦਾ ਨਹੀਂ ਤੁਸੀਂ ਵੀ ਪੁੱਛਦੇ ਹੋ ਬਾਣੀ ਪੜ੍ਹਨ ਦਾ ਲਾਭ ਕੀ ਸਿਮਰਨ ਦਾ ਮਨ ਜੁੜਦਾ ਨਹੀਂ ਕਈ ਵਾਰੀ ਪਤਾ ਨਹੀਂ ਹੁੰਦਾ ਕੀ ਪੜ੍ਹੀ ਜਾਂਦੀ ਧਿਆਨ ਦੇਣਾ ਜੇ ਚਾਹੁੰਦੇ ਹੋ ਰਹਿਤ ਰੱਖਣੀ, ਮਨ ਬਿਮਾਰ ਨਾ ਹੋਵੇ, ਤੰਦਰੁਸਤ ਤੇ ਮਜ਼ਬੂਤ ਹੋਵੇ। ਮਨ ਤੰਦਰੁਸਤ ਤੇ ਮਜ਼ਬੂਤ ਕਿਵੇਂ ਹੋਏਗਾ? ਜੇ ਇਹਨੂੰ ਸਿਮਰਨ ਤੇ ਬਾਣੀ ਵਾਲੇ ਬੰਨੇ ਲਾਈ ਰੱਖੋਗੇ। ਆਖੋ ਸਤਨਾਮ। ਇੱਕ ਵਾਰੀ ਗੁਰੂ ਹਰਿ ਸਾਹਿਬ ਜੀ ਨੂੰ ਸਿੱਖਾਂ ਨੇ ਸਵਾਲ ਕੀਤਾ ਸੀ ਕਿ ਗੁਰੂ ਹਰਿ ਸਾਹਿਬ ਜੀ, ਅਸੀਂ ਬਾਣੀ ਪੜ੍ਹਦੇ ਹਾਂ ਪਰ ਮਨ ਨਹੀਂ ਜੁੜਦਾ, ਤੇ ਸਾਨੂੰ ਕਈ ਕਹਿ ਦਿੰਦੇ ਨੇ ਫਾਇਦਾ ਹੀ ਕੋਈ। ਗੁਰੂ ਹਰਿ ਸਾਹਿਬ ਜੀ ਬਾਣੀ ਪੜ੍ਹਦੇ ਹਾਂ ਪਰ ਸਾਨੂੰ ਕਈ ਅਰਥਾਂ ਦਾ ਪਤਾ ਹੀ ਨਹੀਂ ਲੱਗਦਾ, ਇਹ ਲਫ਼ਜ਼ ਕੀ ਨੇ, ਇਹਦਾ ਮਤਲਬ ਕੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ, ਫਿਰ ਬਾਣੀ ਪੜ੍ਹਨ ਦਾ ਫਾਇਦਾ ਕੀ ਜੇ ਮਨ ਨਹੀਂ ਜੁੜਦਾ? ਇਹ ਸੂਰਜ ਪ੍ਰਕਾਸ਼ ਵਿੱਚ ਪੰਕਤੀਆਂ ਵੀ ਦਰਜ ਨੇ, ਦੋ ਮਿੰਟ ਪੜ੍ਹ ਲਓ ਇਹ ਪੰਕਤੀਆਂ। ਗੁਰੂ ਹਰਿ ਸਾਹਿਬ ਨੂੰ ਸਿੱਖਾਂ ਨੇ ਸਵਾਲ ਕੀਤਾ ਮਨ ਬਾਰੇ ਵੀ ਇਹ ਜੁੜਦਾ ਹੀ ਨਹੀਂ, ਬਾਣੀ ਦਾ ਪਤਾ ਹੀ ਨਹੀਂ ਲੱਗਦਾ ਕੀ ਪੜ੍ਹਦੇ ਪਏ ਹਾਂ। ਤੇ ਸਤਿਗੁਰੂ, ਫਿਰ ਕੋਈ ਫਾਇਦਾ ਨਹੀਂ ਪੜ੍ਹਨ ਦਾ, ਦੱਸੋ ਛੱਡ ਦੇਈਏ। ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ ਇੱਕ ਮਿੰਟ ਪੜ੍ਹ ਲਓ ਜੀ। ਪਾਠ ਕਰੇ ਹਮ ਨਿਤ ਗੁਰਬਾਣੀ, ਪਾਠ ਕਰੇ ਹਮ ਨਿਤ ਗੁਰਬਾਣੀ, ਅਰਥ ਪਰਮਾਰਥ ਕਛੂ ਨ ਜਾਣੀ, ਅਰਥ ਪਰਮਾਰਥ ਕਛੂ ਨ ਜਾਣੀ, ਜੋ ਮਾਰਗ ਗੁਰ ਸ਼ਬਦ ਬਤਾਇਣ। ਧਿਆਨ ਦੇਣਾ ਜੀ, ਜੋ ਮਾਰਗ ਗੁਰ ਸ਼ਬਦ ਬਤਾਇਣ, ਸੋ ਹਮ ਤੇ ਨੈ ਜਾਤ ਕਮਾਇਣ, ਸੋ ਹਮ ਤੇ ਨੈ ਜਾਤ ਕਮਾਇਣ। ਗੁਰੂ ਹਰਿ ਸਾਹਿਬ ਜੀ ਪਾਠ ਰੋਜ਼ ਕਰਦੇ ਹਾਂ ਗੁਰਬਾਣੀ ਦਾ, ਪਰ ਸਾਨੂੰ ਨਾ ਅਰਥ ਪਤਾ ਲੱਗਦੇ ਨੇ ਨਾ ਕੁਝ ਹੋਰ ਪਤਾ ਲੱਗਦਾ। ਜੋ ਮਾਰਗ ਗੁਰੂ ਦੇ ਸ਼ਬਦ ਵਿੱਚੋਂ ਮਿਲਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਡੇ ਕੋਲੋਂ ਕਈ ਵਾਰੀ ਇੰਨੀਆਂ ਔਖੀਆਂ ਗੱਲਾਂ ਹੁੰਦੀਆਂ ਨਹੀਂ ਕਮਾਈਆਂ ਜਾਂਦੀਆਂ, ਛੱਡ ਦੇਈਏ ਬਾਣੀ ਪੜ੍ਹਨੀ। ਤੇ ਮਹਾਰਾਜ ਗੁਰੂ ਹਰਿ ਸਾਹਿਬ ਨੇ ਕਿਹਾ ਸੀ ਕੱਲ ਜਵਾਬ ਦੇਵਾਂਗੇ। ਆਖੋ ਸਤਨਾਮ। ਕੱਲ ਜਵਾਬ ਦੇਵਾਂਗੇ ਕਿਉਂ? ਅੱਜ ਅਸੀਂ ਰਸਨਾ ਨਾਲ ਜਵਾਬ ਦਿੱਤਾ, ਤੁਹਾਡੀ ਤਸੱਲੀ ਨਹੀਂ ਹੋਣੀ, ਕੁਝ ਤੁਹਾਨੂੰ ਵਿਖਾ ਕੇ ਜਵਾਬ ਦੇ। ਇਹ ਵੀ ਗੱਲ ਹੁੰਦੀ। ਭਗਤ ਨਾਮਦੇਵ ਸੀ, ਉਹਨਾਂ ਨੂੰ ਇੱਕ ਬੀਬੀ ਨੇ ਕਿਹਾ ਸੀ, ਭਗਤ ਨਾਮਦੇਵ ਜੀ ਨੇ, ਕਿ ਰੱਬ ਸਾਰਿਆਂ ਨੂੰ ਨਾਮ ਕਿਉਂ ਨਹੀਂ ਦਿੰਦਾ? ਜੇ ਨਾਮ ਨਾਲ ਹੀ ਪਾਪ ਭਰ ਹੈ ਤਾਂ ਰੱਬ ਨੂੰ ਚਾਹੀਦਾ ਸਾਰਿਆਂ ਨੂੰ ਨਾਮ ਦਾਨ ਦੇ ਦੇਵੇ। ਆਖੋ ਸਤਨਾਮ। ਸਾਰਿਆਂ ਨੂੰ ਬੰਦਗੀ ਦੇਵੇ, ਰੱਬ ਸਾਰਿਆਂ ਨੂੰ ਕਿਉਂ ਨਹੀਂ ਬੰਦਗੀ ਦੇ? ਨਾਮਦੇਵ ਜੀ ਨੇ ਕਿਹਾ ਬੀਬੀ ਨੂੰ ਵੀ, ਜੇ ਮੈਂ ਹੁਣ ਜਵਾਬ ਦਿੱਤਾ ਤੇਰੀ ਤਸੱਲੀ ਨਹੀਂ ਹੋਣੀ, ਕੱਲ੍ਹ ਤੱਕ ਤੈਨੂੰ ਜਵਾਬ ਮਿਲ ਜਾਵੇ। ਉਹ ਕਹਿੰਦੀ ਇੰਨੀ ਕੁ ਗੱਲ ਹੈ ਵੀ ਰੱਬ ਸਾਰਿਆਂ ਨੂੰ ਕਿਉਂ ਨਹੀਂ ਬੰਦਗੀ ਦਿੰਦਾ? ਨਾਮ ਹੁਣੇ ਦਿਓ ਜਵਾਬ। ਕਹਿੰਦੇ ਨਹੀਂ, ਹੁਣ ਤੇਰਾ ਸਮਾਧਾਨ ਨਹੀਂ ਆਉਣਾ, ਤੇਰੀ ਤਸੱਲੀ ਨਹੀਂ ਆਉਣੀ। ਸਤ ਬਚਨ। ਉਹ ਬੀਬੀ ਘਰ ਚਲੀ ਗਈ, ਸੰਗਤ ਵੀ ਘਰ। ਨਾਮਦੇਵ ਜੀ ਨੇ ਇੱਕ ਨਾ ਸੜਕ ਦਾ ਮੰਗਤਾ ਉਸ ਬੀਬੀ ਦੇ ਘਰ ਭੇਜਿਆ ਕਿ ਜਾ ਉਸ ਬੀਬੀ ਨੂੰ ਕਹਿ ਕਿ ਜਿੰਨੇ ਗਹਿਣੇ ਨੇ ਉਹ ਦੇ ਦੇ, ਮੇਰੀ ਭੈਣ ਦਾ ਵਿਆਹ ਏ, ਮੰਗਤੇ ਨੂੰ ਭੇਜਿਆ ਏ। ਬਈ ਮੰਗਤਾ ਤੂੰ ਕਹੀਂ ਮੇਰੀ ਭੈਣ ਦਾ ਵਿਆਹ ਏ, ਜਿੰਨੇ ਗਹਿਣੇ ਨੇ ਬੀਬੀ ਦੇ ਦੇ, ਮੈਂ ਹਫ਼ਤੇ ਬਾਅਦ ਵਾਪਸ ਕਰ ਦਿਆਂ। ਉਹਨੇ ਬੂਹਾ ਖੜਕਾਇਆ, ਹੱਥ 'ਚ ਠੂਠਾ ਸੀ, ਕੱਪੜੇ ਲੀਰੋ ਲੀਰ ਸੀ, ਮੰਗਣ ਵਾਲਾ ਮੰਗਤਾ ਸੀ। ਉਹਨਾਂ ਦੇ ਕਹਿਣ 'ਤੇ ਕਹਿੰਦਾ ਬੀਬੀ ਮੇਰੀ ਭੈਣ ਦਾ ਵਿਆਹ ਏ, ਜਿੰਨੇ ਗਹਿਣੇ ਨੇ ਉਹ ਮੈਨੂੰ ਦੇ ਦੇ ਹਫ਼ਤੇ ਬਾਅਦ ਵਾਪਸ। ਉਹ ਬੀਬੀ ਨੇ ਡਾਂਗ ਕੱਢ ਲਈ, ਗਹਿਣੇ ਦਿਆਂ ਤੈਨੂੰ? ਤੈਨੂੰ ਮੈਂ ਧੇਲਾ ਨਹੀਂ ਦੇਣਾ, ਤੂੰ ਮੇਰੇ ਗਹਿਣੇ, ਤੂੰ ਕਿੱਥੋਂ ਮੰਗਤਾ ਕੱਲ ਦਾ, ਤੂੰ ਵਾਪਸ ਕਰਨੇ ਨੇ? ਉਹ ਹੈਗਾ ਹੀ ਟੁੱਟ ਕੇ। ਅੱਧੇ ਘੰਟੇ ਬਾਅਦ ਨਾਮਦੇਵ ਚਲੇ ਗਏ, ਬੂਹਾ ਖੜਕਾਇਆ। ਨਾਮਦੇਵ ਜੀ ਤੁਸੀਂ ਸਾਡੇ ਘਰ ਆਵੇ, ਮੈਂ ਰੋਜ਼ ਤੁਹਾਡੀ ਸੰਗਤ ਜਾਣ ਵਾਲਾ, ਤੁਸੀਂ ਸਾਡੇ ਘਰ ਆਓ। ਨਾਮਦੇਵ ਵਿਹੜੇ 'ਚ ਬੜੇ, ਕਹਿੰਦੇ ਸਮਾਂ ਘੱਟ ਏ, ਕਿਸੇ ਦਾ ਪਰਿਵਾਰ ਵਿੱਚੋਂ ਵਿਆਹ ਏ, ਤੇਰੇ ਗਹਿਣੇ ਚਾਹੀਦੇ ਨੇ, ਹਫ਼ਤੇ ਬਾਅਦ ਮਿਲ ਜਾਣ। ਨਾਮਦੇਵ ਜੀ ਜਿੰਨੇ ਕਹੋ ਆ ਜਾ। ਆਖੋ ਸਤਨਾਮ। ਜਦੋਂ ਗਹਿਣੇ ਕਹਿੰਦੇ ਦਿੱਤੇ ਤੇ ਕਹਿੰਦੀ ਸ਼ੁਕਰ ਏ, ਕੋਈ ਚੀਜ਼ ਸਾਡੇ ਘਰ ਦੀ ਤੁਹਾਡੇ ਕੰਮ ਆਵੇ। ਨਾਮਦੇਵ ਜੀ ਨੇ ਗਹਿਣੇ ਹੱਥ ਫੜ ਲਏ, ਕਹਿਣ ਲੱਗੇ ਫਿਰ ਮੈਂ ਹਫ਼ਤੇ ਵਾਸਤੇ ਲੈ ਜਾਵਾਂ, ਹਫ਼ਤੇ ਬਾਅਦ ਦੇ ਦਿਆਂਗਾ। ਨਾਮਦੇਵ ਜੀ ਮੈਂ ਬੇਨਤੀ ਕਰਦੀ ਹਾਂ ਕਿ ਜੇ ਤੁਸੀਂ ਨਾ ਵੀ ਵਾਪਸ ਦਿਓ ਤੇ ਮੈਂ ਤੁਹਾਨੂੰ ਭਾਗ ਸਮਝਾਂਗੀ, ਮੇਰੀ ਚੀਜ਼ ਲਿਖੇ ਲੱਗੀ ਤੁਸੀਂ ਆਏ। ਨਾਮਦੇਵ ਕਹਿੰਦੇ ਤੂੰ ਇੱਕ ਸਵਾਲ ਪੁੱਛਿਆ ਸੀ, ਕਹਿੰਦੀ ਹਾਂ ਪੁੱਛਿਆ ਸੀ ਕਿ ਰੱਬ ਸਭ ਨੂੰ ਬੰਦਗੀ ਕਿਉਂ ਨਹੀਂ ਦੇ ਦਿੰਦਾ, ਸਾਰਿਆਂ ਨੂੰ ਨਾਮ ਕਿਉਂ ਨਹੀਂ ਦੇ ਦਿੰਦਾ। ਨਾਮਦੇਵ ਜੀ ਕਹਿੰਦੇ ਜਵਾਬ ਮਿਲਿਆ, ਕਹਿੰਦੀ ਇਹ ਕਾਹਦਾ ਜਵਾਬ, ਤੁਸੀਂ ਗਹਿਣੇ ਮੰਗਣ ਆਏ ਹੋ, ਪੈਸੇ ਚਾਹੀਦੇ ਨੇ, ਕੋਈ ਵਿਆਹ ਆਪੋ ਸਤਨਾਮ। ਨਾਮਦੇਵ ਜੀ ਕਹਿੰਦੇ ਮੇਰੇ ਤੋਂ ਅੱਧਾ ਘੰਟਾ ਪਹਿਲੇ ਵੀ ਮੰਗਤਾ ਆਇਆ ਸੀ, ਆਇਆ ਸੀ, ਤੂੰ ਦਿੱਤੇ ਉਹਨੂੰ ਗਹਿਣੇ, ਮੈਨੂੰ ਦੇ ਦਿੱਤੇ ਹੀ, ਨਾ ਨਹੀਂ ਕੀਤੀ, ਕਹਿੰਦੀ ਹਾਂ ਕਿਉਂ, ਪਾਤਰ ਵੇਖ ਕੇ, ਧਿਆਨ ਦੇਣਾ, ਬੰਦਾ ਵੇਖ ਕੇ, ਪਾਤਰ ਵੇਖ ਕੇ ਚੀਜ਼ ਦਿੱਤੀ ਉਹਨਾਂ, ਹਾਂਜੀ ਪਾਤਰ ਵੇਖ ਕੇ, ਵੀ ਉੱਥੋਂ ਤੇ ਮੈਨੂੰ ਵਾਪਸ ਹੀ ਨਹੀਂ ਆਉਣੇ, ਪਾਤਰ ਵੇਖ ਕੇ। ਨਾਮਦੇਵ ਕਹਿੰਦੇ ਇੱਕ ਤੂੰ ਦੁਨਿਆਵੀ ਬੀਬੀ, ਪਾਤਰ ਵੇਖ ਕੇ, ਗਾਗ ਵੇਖ ਕੇ ਗਹਿਣੇ ਦੇ ਰਹੀ ਹੈ, ਤੇ ਰੱਬ ਵੀ ਪਾਤਰ ਵੇਖ ਕੇ ਦੱਸ ਦਿੰਦਾ। ਆਖੋ ਸਤਨਾਮ, ਜਦੋਂ ਕੋਈ ਅੰਦਰੋਂ ਗਾਗ ਬਣਦਾ ਨਾਮ ਦਾ, ਉਹਨੂੰ ਹੀ ਆਉਂਦਾ, ਆਖੋ ਸਤਨਾਮ, ਜਦੋਂ ਬਾਰ ਬਾਰੋਂ ਆਖੇ ਨਾਮ ਤੇ ਉਹ ਵੀ ਪਾਤਰ ਵੇਖਦਾ। ਇਸ ਲਈ ਤੁਸੀਂ ਜਿੰਨੀਆਂ ਬੀਬੀਆਂ ਵੀਰ ਪਾਤਰ ਬਣੇ, ਪਾਤਰ ਇਹ ਨਾਮ ਦੇ ਪਾਤਰ ਬਣੋ, ਗਾਹਕ ਬਣੋ, ਫਿਰ ਜ਼ਰੂਰ ਦਿੰਦਾ ਉਹ। ਇੱਕ ਦੁਨਿਆਵੀ ਬੰਦਾ, ਤੁਸੀਂ ਕਿਸੇ ਨੂੰ ਕੋਈ ਸੇਵਾ ਦੇਣੀ ਹੋਵੇ ਤੁਸੀਂ ਵੇਖਦੇ ਹੋ ਪਹਿਲੇ ਲੱਗਣੀ ਹੈ ਦੇ ਯੋਗਾ। ਦੁਨਿਆਵੀ ਬੰਦਾ ਕਿਸੇ ਨੂੰ ਚੀਜ਼ ਦੇਵੇ ਪਾਤਰ ਵੇਖ ਕੇ ਦਿੰਦਾ, ਰੱਬ ਵੀ ਨਾਮਦਾਨ ਪਾਤਰ ਗਾਹਕ ਵੇਖ ਕੇ। ਆਖੋ ਸਤਨਾਮ, ਇਹ ਕਈ ਵਾਰੀ ਗੱਲ ਨਾਲ ਤਸੱਲੀ ਨਹੀਂ ਹੁੰਦੀ, ਇੰਜ ਕੁਝ ਰਚ ਕੇ ਭਗਤ ਪਿਆਰੇ ਗੁਰੂ ਸਾਹਿਬ ਇਹ ਦੱਸਦੇ ਸਨ। ਜਦੋਂ ਸਿੱਖ ਨੇ ਕਿਹਾ ਨਾ ਵੀ ਅਸੀਂ ਰੋਜ਼ ਗੁਰਬਾਣੀ ਪੜ੍ਹਦੇ ਹਾਂ ਪਰ ਸਾਨੂੰ ਅਰਥ ਨਹੀਂ ਪਤਾ ਲੱਗਦੇ, ਰੋਜ਼ ਪਾਠ ਕਰਦੇ ਹਾਂ ਸ਼ਬਦ ਦੇ ਜਿਹੜੇ ਅਰਥ ਸੀ ਉਹਦੇ 'ਤੇ ਵੇਖਦੇ ਹਾਂ, ਅਸੀਂ ਨਹੀਂ ਜੀਵਨ ਚਲਾ ਸਕਦੇ, ਅਤੇ ਮਹਾਰਾਜ ਛੱਡ ਦਈ। ਅਤੇ ਗੁਰੂ ਹਰਿ ਸਾਹਿਬ ਨੇ ਉਸ ਵੇਲੇ ਜਵਾਬ ਨਹੀਂ ਦਿੱਤਾ, ਕਹਿੰਦੇ ਕੱਲ੍ਹ ਜਵਾਬ ਦਿਆਂਗੇ ਕੱਲ੍ਹ। ਕਹਿੰਦੇ ਗੁਰੂ ਹਰਿ ਸਾਹਿਬ ਜੀ ਘੋੜੇ 'ਤੇ ਸੈਰ ਕਰਨ ਜਾ ਰਹੇ ਸੀ, ਉਹ ਹੀ ਜਿਨ੍ਹਾਂ ਨੇ ਸਵਾਲ ਕੀਤਾ ਨਾਲ, ਹੋਰ ਵੀ ਸਿੱਖ ਨਾਲ, ਜਦੋਂ ਜਾ ਰਹੇ ਸੀ ਨਾ ਇੱਕ ਘੜਾ ਟੁੱਟਾ ਪਿਆ। ਆਖੋ ਸਤਨਾਮ, ਅਤੇ ਸੂਰਜ ਨਾ ਨਿਕਲਿਆ ਹੀ ਸੀ ਅਜੇ, ਉਹ ਘੜਾ ਜਿਹੜਾ ਟੁੱਟਾ ਸੀ ਨਾ ਉਹਦੀ ਇੱਕ ਠੀਕਰੀ ਸੂਰਜ ਦੀ ਚਮਕ ਨਾਲ ਲਿਸ਼ਕਦੀ ਪਈ ਸੀ। ਅਤੇ ਗੁਰੂ ਹਰਿ ਸਾਹਿਬ ਜੀ ਨਾ ਜਿਹਨੇ ਸਵਾਲ ਕੀਤਾ ਸੀ ਉਹਨੂੰ ਕਹਿੰਦੇ ਦੱਸ ਕੀ ਸਵਾਲ ਕੀਤਾ ਸੀ, ਕਹਿੰਦਾ ਜੀ ਗੁਰਬਾਣੀ ਪੜ੍ਹਦੇ ਹਾਂ ਪਰ ਸਾਨੂੰ ਅਰਥ ਨਹੀਂ ਪਤਾ ਲੱਗਦੇ, ਪਾਠ ਕਰਦੇ ਹਾਂ ਪਰ ਇਹ ਸਭ ਕੁਝ, ਇਸ ਲਈ ਨਾ ਕਰੀਏ। ਕਈ ਕਹਿੰਦੇ ਲੋੜ ਹੀ ਨਹੀਂ, ਪਤਾ ਹੀ ਨਹੀਂ ਲੱਗਦਾ, ਜੁੜਦਾ ਹੀ ਨਹੀਂ ਮਨ। ਗੁਰੂ ਹਰਿ ਸਾਹਿਬ ਜੀ ਨੇ ਜਵਾਬ ਦਿੱਤਾ, ਕਹਿੰਦੇ ਉਹ ਘੜੇ ਦੀ ਠੀਕਰੀ ਚੁੱਕ ਕੇ ਲਿਆਓ ਜਿਹੜੀ ਚਮਕਦੀ ਪਈ, ਲੈ ਕੇ ਆਉਂਦੀ। ਹੁਣ ਪੰਜ ਸੱਤ ਘੜੇ ਹੋਰ ਵੀ ਕੋਲ ਟੁੱਟੇ ਸੀ, ਕਹਿੰਦੇ ਉਹ ਵੀ ਠੀਕਰੀਆਂ ਲੈ ਕੇ ਆਓ, ਉਹ ਵੀ ਲਿਆਉਂਦੀ। ਕਹਿੰਦੇ ਆਹ ਸਾਰੀਆਂ ਖੁਸ਼ਕ ਨੇ, ਆਹ ਥਿੰਦੀ ਹੈ, ਕਿਉਂ ਥਿੰਦੀ ਹੈ ਕਿ ਕਿਸੇ ਸਮੇਂ ਇਸ ਘੜੇ 'ਚ ਘਿਓ ਪਿਆ। ਆਖੋ ਸਤਨਾਮ, ਉਹ ਘਿਓ ਨੂੰ ਇਹਨੇ ਆਪਣੇ ਅੰਦਰ ਸਮਾ ਲਿਆ, ਅੱਜ ਘੜਾ ਟੁੱਟ ਵੀ ਗਿਆ ਪਰ ਲਿਸ਼ਕਦੀ ਪਈ ਹੈ, ਪਰ ਥਿੰਦੀ ਹੈ। ਸਿੱਖੋ ਬਾਣੀ ਪੜ੍ਹਦੇ ਆ ਮਨ ਨਾ ਵੀ ਜੁੜੇ, ਇਹ ਥਿੰਦਿਆਈ ਦੇਈ ਜਾਂਦੀ। ਆਖੋ ਸਤਨਾਮ, ਥਿੰਦਿਆਈ ਦੇਈ ਜਾਂਦੀ, ਦੇਈ ਜਾਂਦੀ ਹੈ, ਤੁਹਾਡੇ ਅਵਸਥਾ ਬਣਾਈ ਜਾਂਦੀ ਹੈ। ਹੁਣ ਕੋਈ ਬਿਮਾਰ ਡਾਕਟਰ ਕੋਲ ਚੱਲ ਜਾਏ, ਉਹ ਕਹੇ ਵੀ ਡਾਕਟਰ ਸਾਹਿਬ ਮੈਂ ਬਿਮਾਰ ਹਾਂ ਪਰ ਦਵਾਈ ਨਹੀਂ ਮੈਂ ਖਾਣੀ, ਪਹਿਲੇ ਮੈਨੂੰ ਰਾਜ਼ੀ ਕਰੋ ਫਿਰ ਦਵਾਈ ਖਾਵਾਂਗਾ। ਆਖੋ ਸਤਨਾਮ, ਹੁਣ ਜਿਹੜੇ ਕਹਿੰਦੇ ਨੇ ਵੀ ਬਾਣੀ ਪੜ੍ਹਨੀ ਮਨ ਹੀ ਨਹੀਂ ਜੁੜਦਾ, ਕੀ ਫਾਇਦਾ ਪੜ੍ਹਨ ਦਾ, ਉਹ ਮਨ ਜੋੜਨ ਲਈ ਤੇ ਬਾਣੀ ਪੜ੍ਹਨੀ ਹੈ ਕਿ ਕਿਸੇ ਤਰੀਕੇ ਦਵਾਈ ਖਾਈਏ ਤੇ ਬਿਮਾਰੀ ਰਾਜ਼ੀ ਹੋਵੇ ਤੇ ਮਨ ਜੁੜੇ। ਆਖੋ ਸਤਨਾਮ, ਪੁੰਨ ਵਧਣ। ਹੁਣ ਕੋਈ ਕਵੇ ਵੀ ਬਿਮਾਰ ਮੈਨੂੰ ਪਹਿਲੇ ਰਾਜ਼ੀ ਕਰ, ਦਵਾਈ ਮੈਂ ਬਾਅਦ 'ਚ ਖਾਵਾਂਗਾ, ਅਸੀਂ ਕਹੀਏ ਮਨ ਸਾਡਾ ਪਹਿਲੇ ਜੁੜੇ, ਬਾਣੀ ਬਾਅਦ 'ਚ ਪੜਾਂਗੇ। ਆਖੋ ਸਤਨਾਮ, ਮਨ ਜੋੜਨ ਲਈ, ਵਸਥਾ ਬਣਾਉਣ ਲਈ, ਇਹਨੂੰ ਮਜ਼ਬੂਤ ਕਰਨ ਲਈ, ਇਹਨੂੰ ਤੰਦਰੁਸਤ ਕਰਨ ਲਈ, ਇਹ ਰਹਿਤ ਨੂੰ ਮੰਨ ਸਕੇ, ਸਾਧ ਸੰਗਤ ਕਦੀ ਆਪਣੇ ਘਰ ਚੈੱਕ ਕਰ ਲਿਓ, ਜਿਹਦਾ ਬਾਣੀ ਦਾ ਨੇਮ ਜ਼ਿਆਦਾ, ਸਿਮਰਨ ਦਾ ਨੇਮ ਜ਼ਿਆਦਾ, ਉਹ ਘੱਟ ਡੋਲੇਗਾ, ਉਹ ਮਜ਼ਬੂਤ ਹੋਏਗਾ, ਉਹ ਨਿੱਕੀ ਨਿੱਕੀ ਗੱਲ ਨੂੰ ਦਿਲ 'ਤੇ ਨਹੀਂ ਲਾਏਗਾ, ਉਹ ਜਿਹੜੀ ਜਿਹੜੀ ਵੀ ਪਹਿਰਾ ਹੋਵੇ ਉਹਦੇ 'ਤੇ ਪਹਿਰਾ ਦੇਵੇਗਾ, ਅੰਮ੍ਰਿਤ ਵੇਲੇ 'ਤੇ ਪਹਿਰਾ ਦੇਵੇਗਾ, ਹਰ ਚੀਜ਼ 'ਤੇ ਉਹ ਪਹਿਰਾ ਰੱਖੇਗਾ ਜੇ ਮਨ ਮਜ਼ਬੂਤ ਹੈ। ਮਨ ਮਜ਼ਬੂਤ ਕਿਵੇਂ ਹੋਵੇ? ਰਹਿਤ ਰੱਖਣ ਲਈ ਗੁਰਬਾਣੀ ਦਾ ਲੜ ਨਾ ਛੱਡੋ। ਆਖੋ ਸਤਨਾਮ, ਮਨ ਮਜ਼ਬੂਤ ਕਿਵੇਂ ਹੋਵੇ? ਸਿਮਰਨ ਦਾ ਲੜ ਨਾ ਛੱਡੋ। ਦੋ ਲਾਈਨਾਂ ਸੁਣ ਲਓ ਗੁਰੂ ਹਰਿ ਸਾਹਿਬ ਜੀ ਦਾ ਜਵਾਬ, ਜਿਹਦੇ ਵਿੱਚ ਸਿੱਖਾਂ ਨੇ ਸਵਾਲ ਕੀਤਾ ਸੀ। ਪਾਠ ਕਰੇ ਹਮ ਨਿਤ ਗੁਰਬਾਣੀ, ਅਰਥ ਪਰਮਾਰਥ ਕਛੂ ਨ ਜਾਣੀ,
ਜੋ ਮਾਰਗ ਗੁਰ ਸ਼ਬਦ ਬਤਾਇਣ ਸੋ ਹਮ ਤੇ ਨੈ ਜਾਤ ਕਮਾਇਣ ਸੋ ਹਮ ਤੇ ਨੈ ਜਾਤ ਕਮਾਇਣ ਗੁਰੂ ਹਰਿ ਸਾਹਿਬ ਨੇ ਘੜੇ ਦੀ ਠੀਕ ਹੀ ਫੜ ਕੇ ਨਾ ਜਿਹੜੀ ਥਿੰਦੀ ਸੀ ਤੇ ਕੀ ਕਹਿੰਦੇ ਨੇ ਰਹੀ ਚੀਕਨ ਤਾਂ ਠੀਕਰ ਮਾਏ ਰਹੀ ਚੀਕਨ ਤਾਂ ਠੀਕਰ ਮਾਏ ਤਿਉਂ ਬਾਣੀ ਗੁਣ ਰਹੇ ਮਨ ਮਾਏ ਤਿਉਂ ਬਾਣੀ ਗੁਣ ਰਹੇ ਮਨ ਮਾਏ ਸਮਾਂ ਲੇਟ ਮੈਂ ਪੰਕਤੀ ਤਾਂ ਨਹੀਂ ਪੜ੍ਹ ਰਿਹਾ ਦੋ ਢੰਗ ਨੇ ਉਹ ਦੂਜਾ ਵੀ ਮੈਂ ਇੱਕ ਦੋ ਮਿੰਟ 'ਚ ਆਪ ਜੀ ਦੇ ਚਰਨਾਂ 'ਚ ਰੱਖਦੇ ਹਾਂ ਇਹ ਪਹਿਲਾ ਢੰਗ ਜੇ ਚਾਹੁੰਦੇ ਹੋ ਰਹਿਤ ਰੱਖਣੀ ਬਾਹਰਲੀ ਰਹਿਤ ਵੀ ਅੰਦਰਲੀ ਰਹਿਤ ਵੀ ਮਨ 'ਤੇ ਡਿਪੈਂਡ ਜੇ ਮਨ ਮਜ਼ਬੂਤ ਹੋਣਾ ਚਾਹੀਦਾ ਤੰਦਰੁਸਤ ਹੋਣਾ ਚਾਹੀਦਾ ਮਨ ਮਜ਼ਬੂਤ ਤੰਦਰੁਸਤ ਕਿਵੇਂ ਹੋਵੇਗਾ ਬਾਣੀ ਪੜ੍ਹਨੀ ਨਾ ਛੱਡੋ ਸਿਮਰਨ ਨਾ ਛੱਡੋ ਇਹਨੂੰ ਵਿਹਲਾ ਨਾ ਰਹਿਣ ਦਿਓ ਪੌੜੀ ਚੜ੍ਹਾਓ ਅਤੇ ਲਾਓ ਮਨ ਨੂੰ ਮਜ਼ਬੂਤ ਕਿਵੇਂ ਹੋਏਗਾ ਬਾਣੀ ਦਾ ਲੜ ਛੱਡੋ ਨਾ ਮਨ ਜੁੜੇ ਨਾ ਜੁੜੇ ਗੁਰਬਾਣੀ ਪੜ੍ਹਨੀ ਇਹ ਗੁਰੂ ਹਰਿ ਸਾਹਿਬ ਦੇ ਬਚਨ ਕਿਸੇ ਵਿਅਕਤੀ ਦੇ ਨਹੀਂ ਮੈਂ ਕੀਤੇ ਕਹਿੰਦੇ ਬਾਣੀ ਜਿਹੜੀ ਨਾ ਉਹ ਵੀ ਸਰੀਰ ਰੂਪੀ ਘੜੇ 'ਚ ਥਿੰਦਿਆਈ ਛੱਡਦੀ ਜਾਂਦੀ ਛੱਡਦੀ ਜਾਂਦੀ ਛੱਡਦੀ ਜਾਂਦੀ ਹੈ ਇੱਕ ਦਿਨ ਆ ਜਾਂਦਾ ਗੁਣ ਗੁਣ ਹੁੰਦੇ ਜਾਂਦੇ ਨੇ ਉਹ ਬੰਦਾ ਜੁੜਨਾ ਸ਼ੁਰੂ ਹੋ ਜਾਂਦਾ ਜਿਹੜੇ ਲੋਕ ਕਹਿਣ ਮਨ ਨਹੀਂ ਜੁੜਦਾ ਬਾਣੀ ਕੀ ਪੜ੍ਹਨੀ ਨਹੀਂ ਮਨ ਜੋੜਨ ਲਈ ਤਾਂ ਬਾਣੀ ਪੜ੍ਹਨੀ ਬਿਮਾਰੀ ਢਾਣ ਲਈ ਤਾਂ ਦਵਾਈ ਖਾਣੀ ਇੱਕ ਦੂਜਾ ਢੰਗ ਜੇ ਮਨ ਨੂੰ ਮਜ਼ਬੂਤ ਕਰਨ ਦਾ ਹੱਥ ਜੋੜ ਕੇ ਬੇਨਤੀ ਜੇ ਆਪਣੇ ਆਪ ਨੂੰ ਕੋਈ ਆਹਰ ਲਾ ਲਿਆ ਕਰੋ ਆਖੋ ਸਤਨਾਮ ਆਹਰ ਲਾ ਲਿਆ ਕਰੋ ਕੋਈ ਆਹਰ ਲਾ ਕੋਈ ਇਹਨੂੰ ਕੋਈ ਨਾ ਕੋਈ ਆਹਰ ਲਾ ਦਿਆ ਕਰੋ ਗੁਰਬਾਣੀ 'ਚ ਲਿਖਿਆ ਜੇ ਮਨ ਚਾਹੁੰਦੇ ਹੋ ਮਜ਼ਬੂਤ ਹੋਵੇ ਆਹਰ ਲਾ ਲਿਆ ਆਹਰ ਆਹਰ ਸਭ ਕੋ ਕਰੇ ਆਹਰ ਇੱਕ ਨਾ ਹੋਵੇ ਆਹਰ ਬੜੀ ਵੱਡੀ ਚੀਜ਼ ਮੈਂ ਆਪ ਤਜਰਬਾ ਕੀਤਾ ਦਸ ਦਿਨ ਬਾਅਦ ਅੰਮ੍ਰਿਤ ਵੇਲਾ ਹੁੰਦਾ ਛੋਟੀ ਸ਼ੀਦਾਂ ਚਾਰ ਦਿਨ ਉਹ ਚਾਰ ਦਿਨ ਰਾਤ ਨੂੰ ਦਾਸ ਨੂੰ ਨਿੱਘੀ ਜੀ ਟੈਨਸ਼ਨ ਹੋਏਗੀ ਜਾਣਾ ਫਿਰ ਜਾਣਾ ਅਤੇ ਕਈ ਵਾਰੀ ਬਾਕੀ ਦਸ ਦਿਨਾਂ ਦੇ ਵਿੱਚ ਸਾਧ ਸੰਗਤ ਜੀ ਉਹ ਗੱਲ ਨਹੀਂ ਹੁੰਦੀ ਆਹਰ ਨਹੀਂ ਆਹਰ ਆਪਣੇ ਆਪ ਨੂੰ ਕੋਈ ਆਹਰ ਲਾ ਲਓ ਆਹਰ ਫਿਰ ਤਾਂ ਅੰਮ੍ਰਿਤ ਵੇਲੇ ਵੀ ਉੱਠ ਸਕੋਗੇ ਕੋਈ ਆਹਰ ਲਾਇਆ ਹੋਏਗਾ ਰਾਤ ਨੂੰ ਇੰਨਾ ਨੇਮ ਕਰਕੇ ਸੋਣਾ ਉਹ ਵੀ ਗੱਲ ਬਣ ਜੇ ਅੰਬਾਲੇ ਦਾ ਇੱਕ ਗੁਰਸਿੱਖ ਸੀ ਇੱਕ ਪਾਠ ਸੁਮਨੀ ਸਾਹਿਬ ਅਤੇ ਪੰਜ ਬਾਣੀਆਂ ਦਾ ਨਿਤਨੇਮ ਉਹਦਾ ਨੇਮ ਸਵੇਰ ਕਹਿੰਦੇ ਇੱਕ ਦਿਨ ਕਰਦੇ ਕਰਦੇ ਮੈਂ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਸਤਿਗੁਰੂ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ ਦਿਓ ਨਾਮ ਉਤਰੇ ਮਨ ਕੀ ਭੁੱਖ ਉਹਨੇ ਬਚਨ ਸੁਣਾਇਆ ਕਹਿੰਦਾ ਮੈਂ ਅਰਦਾਸ ਕੀਤੀ ਸਤਿਗੁਰੂ ਕਿਰਪਾ ਕਰ ਆਹ ਝੋਲੀ 'ਚ ਦਾਤ ਪਾ ਮੇਰਾ ਨੇਮ ਵਧਾ ਦੇ ਕਹਿੰਦਾ ਮੇਰੇ ਮਨ ਦੇ ਅੰਦਰੋਂ ਹੀ ਆਵਾਜ਼ ਆਈ ਜਿਵੇਂ ਗੁਰੂ ਪੁੱਛਦਾ ਕੀ ਚਾਹੁੰਦਾ ਕਹਿੰਦੇ ਮੈਂ ਕਿਹਾ ਸਤਿਗੁਰੂ ਦੋ ਪਾਠ ਸੁਮਨੀ ਸਾਹਿਬ ਦਾ ਨੇਮ ਦੇ ਦੇ ਹੱਕ ਸਤਨਾਮ ਕਹਿੰਦਾ ਅਗਲੇ ਦਿਨ ਤੋਂ ਦੋ ਦਾ ਬਣ ਗਿਆ ਕਿਰਪਾ ਹੋ ਗਈ ਕਹਿੰਦਾ ਮਹੀਨਾ ਕੁ ਚੱਲਿਆ ਤੇ ਫਿਰ ਅਰਦਾਸ ਕੀਤੀ ਸਤਿਗੁਰੂ ਕਿਰਪਾ ਕਰ ਦੋ ਤਾਂ ਹੀ ਰੱਖਣਾ ਹੀ ਕਿਰਪਾ ਕਰ ਇਹ ਤਿੰਨ ਪਾਠਾਂ ਦਾ ਨੇਮ ਝੋਲੀ ਪਾ ਕਹਿੰਦਾ ਅਗਲੇ ਦਿਨ ਤੋਂ ਤਿੰਨ ਸ਼ੁਰੂ ਹੋ ਗਏ ਕਹਿੰਦਾ ਮਹੀਨਾ ਦੋ ਮਹੀਨੇ ਚੱਲੇ ਫਿਰ ਅਰਦਾਸ ਕੀਤੀ ਸਤਿਗੁਰੂ ਕਿਰਪਾ ਕਰ ਝੋਲੀ ਵਿੱਚ ਇਹ ਦਾਤ ਪਾ ਬਖਸ਼ਿਸ਼ ਪਾ ਤੇਰੀਆਂ ਬੜੀਆਂ ਕਿਰਪਾ ਨੇ ਮੈਨੂੰ ਆਖਰ ਬਖਸ਼ ਮੈਂ ਪਾਬੰਦੀ ਲਾ ਲਵਾਂ ਹੋਰ ਨੇਮ ਦੇ ਕਹਿੰਦੇ ਮਨ 'ਚ ਆਵਾਜ਼ ਆਈ ਕੀ ਮੰਗਣਾ ਕਹਿੰਦਾ ਮੈਂ ਅਰਦਾਸ ਕੀਤੀ ਸਤਿਗੁਰੂ ਪੰਜ ਪਾਠ ਦਾ ਨੇਮ ਬਖਸ਼ ਦੇ ਸਤਨਾਮ ਸੁਮਨੀ ਸਾਹਿਬ ਦੇ ਪੰਜ ਪਾਠਾਂ ਦਾ ਨੇਮ ਬਖਸ਼ ਕਹਿੰਦਾ ਅਗਲੇ ਦਿਨ ਤੋਂ ਪੰਜ ਦਾ ਪੈਰਾ ਲੱਗ ਗਿਆ ਕਹਿੰਦਾ ਕੁਝ ਮਹੀਨੇ ਬੀਤੇ ਫਿਰ ਅਰਦਾਸ ਕੀਤੀ ਅੰਦਰੋਂ ਆਵਾਜ਼ ਆਈ ਹੁਣ ਕੀ ਕਹਿੰਦਾ ਕਹਿੰਦਾ ਸਤਿਗੁਰੂ ਹੋਰ ਬਖਸ਼ ਦੇ ਬੜੇ ਦਿਨੇ ਕਰੇ ਹੋਰ ਕਈ ਕੁਝ ਸੱਚੇ ਪਾਤਸ਼ਾਹ ਕਈ ਡਿਊਟੀਆਂ ਨੇ ਹੋਰ ਕਿਰਪਾ ਕਰ ਕੀ ਚਾਹੁੰਦਾ ਹੁਣ ਸੱਚੇ ਪਾਤਸ਼ਾਹ ਸੱਤ ਪਾਠ ਸੁਮਨੀ ਸਾਹਿਬ ਨੇ ਦੇ ਦਿਓ ਆਪੋ ਸਤਨਾਮ ਕਹਿੰਦਾ ਸੱਤ ਦੀ ਕਿਰਪਾ ਕਹਿੰਦਾ ਫਿਰ ਕੁਝ ਮਹੀਨੇ ਬੀਤੇ ਫਿਰ ਅਰਦਾਸ ਕੀਤੀ ਕਿ ਸਤਿਗੁਰੂ ਕਿਰਪਾ ਕਰੋ ਹੋਰ ਦਾਤ ਬਖਸ਼ੋ ਹੁਣ ਕੀ ਚਾਹੁੰਦਾ ਸੱਚੇ ਪਾਤਸ਼ਾਹ ਕਿਰਪਾ ਕਰੋ ਸਿੱਧੇ ਯਾਰਾਂ ਹੀ ਬਖਸ਼ ਆਪੋ ਸਤਨਾਮ ਇਹ ਕਿਸੇ ਕਿਉਂ ਮੇਰੀ ਆਪਣੀ ਜ਼ਿੰਦਗੀ ਦਾ ਤਜਰਬਾ ਜੇ ਗੁਰੂ ਪਿਆਰਿਓ ਜੇ ਪੈਸੇ ਵੱਲੋਂ ਵੇਖਣਾ ਹੋਵੇ ਤਾਂ ਆਪਣੇ ਨੂੰ ਨੀਵੇਂ ਨੂੰ ਵੇਖਿਓ ਕਦੀ ਉੱਚੇ ਨੂੰ ਨਾ ਵੇਖਿਓ ਨਹੀਂ ਤਾਂ ਕਲਪ ਹੋ ਗਏ
ਜੇ ਜਪਣ ਵਾਲੇ ਬੰਨੇ ਵੇਖਣਾ ਹੋਵੇ ਤਾਂ ਉੱਚੇ ਨੂੰ ਵੇਖੋ। ਮੈਂ ਗੁਰੂ ਦੀ ਹਜ਼ੂਰੀ ਚ ਕਹਿੰਦਾ ਜੇ ਦਾਸ ਦਾ ਜਿੰਨਾ ਕੁ ਨੇਮ ਹੈ, ਜਦੋਂ ਮੈਂ ਉਹਦੀ ਗੱਲ ਸੁਣੀ ਨਾ ਮੈਨੂੰ ਹੁਣ ਰੋਜ਼ ਅੰਦਰੋਂ ਸ਼ਰਮ ਆਉਂਦੀ ਹੈ। ਤੂੰ ਕਿੱਥੇ ਹੈ ਆਵੇ, ਆਪਣੇ ਤੋਂ ਨੇਮ ਵਿੱਚ ਉੱਚੇ ਨੂੰ ਵੇਖਿਆ ਕਰੋ, ਮਨ ਨੀਵਾਂ ਰਹੇਗਾ, ਨੀਵਾਂ ਰਹੇਗਾ। ਇਹ ਮੈਂ ਤਾਂ ਤੁਹਾਨੂੰ ਗੱਲ ਸੁਣਾ ਰਿਹਾ ਕਿਸੇ ਉੱਚੇ ਦੇ ਨੇਮ ਵਾਲੇ ਦੀ। ਜੋ ਆਵਾਜ਼ ਆਈ, ਹੁਣ ਕੀ ਮੰਗਣਾ? ਕਹਿੰਦਾ ਸੱਚੇ ਪਾਤਸ਼ਾਹ, ਕਈ ਵਾਰੀ ਯਾਰਾਂ ਘਰਾਂ ਹੋਵੇ ਆ ਜਾਂਦੀ, ਇਹੋ ਜਿਹੇ ਲਫ਼ਜ਼ ਬਖਸ਼ਦੇ, ਤੇਰਾ ਹੀ ਤੇਰਾ ਹੋ ਜਾ, ਸਤਨਾਮ ਤੇਰਾ ਬਖਸ਼ਦੇ, ਧਿਆਨ ਦੇਣਾ ਜੀ। ਉਹਨੇ ਵਚਨ ਸੁਣਾਇਆ ਤੇ ਨਾਲ ਅਰਦਾਸ ਕੀਤੀ ਮਾਫ਼ੀ ਦੀ। ਕਹਿੰਦਾ ਕਿਰਪਾ ਗੁਰੂ ਦੀ ਨਾਲ ਤੇਰਾ ਪਾਠ ਸੁਮਨੀ ਸਾਹਿਬ। ਤੇ ਕਹਿੰਦਾ ਕਈ ਵਾਰੀ ਰਾਤ ਦੇ ਨਾ 11-12 ਵੱਜ ਜਾਂਦੇ ਤੇ ਦੋ ਪਾਠ ਰਹਿੰਦੇ ਹੁੰਦੇ ਆ, ਅੰਦਰੋਂ ਕਹਿੰਦਾ ਵਾ ਮਹਾਰਾਜ ਮੈਂ ਥੱਕ ਗਿਆ ਹੁਣ ਕੀ ਕਰਾਂ ਕੀ ਕਰਾਂ। ਤੇ ਕਹਿੰਦਾ ਅੰਦਰੋਂ ਆਵਾਜ਼ ਆਉਂਦੀ ਏ, ਨਾ ਤੂੰ ਅੱਕਣਾ ਨਾ ਥੱਕਣਾ, ਗੱਜ ਕੇ ਆਖੋ ਸਤਨਾਮ। ਹੁਣ ਤੁਸੀਂ ਦੱਸੋ, ਜਿਹਨੇ ਇੰਨਾ ਪਹਿਰਾ ਲਾ ਲਿਆ, ਆਹਰ ਲਾ ਲਿਆ ਆਪਣੇ ਆਪ ਨੂੰ, ਉਹਦਾ ਮਨ ਮਜ਼ਬੂਤ ਨਹੀਂ ਕਰੇਗੀ ਗੁਰਬਾਣੀ? ਉਹਦਾ ਮਨ ਅਡੋਲ ਨਹੀਂ ਕਰੇਗੀ ਗੁਰਬਾਣੀ? ਉਹਦਾ ਮਨ ਤੰਦਰੁਸਤ ਨਹੀਂ ਕਰੇਗੀ? ਜਦੋਂ ਮਨ ਮਜ਼ਬੂਤ ਹੈ ਨਹੀਂ ਰਿਸ਼ਵਤ ਲਏਗਾ, ਜਦੋਂ ਮਨ ਮਜ਼ਬੂਤ ਹੈ ਨਹੀਂ ਝੂਠ ਬੋਲੇਗਾ, ਜਦੋਂ ਮਨ ਮਜ਼ਬੂਤ ਹੈ ਗੁਰੂ ਪਿਆਰਿਓ, ਫਿਰ ਹਰ ਚੀਜ਼ ਦੇ ਉੱਤੇ ਨਾ ਮਜ਼ਬੂਤੀ ਆ ਜਾਂਦੀ, ਰਹਿਤਾਂ ਆ ਜਾਂਦੀਆਂ। ਅੱਜ ਇਹੋ ਵਿਚਾਰ ਰਹਿਤਾਂ ਆਵੇ ਕਿ ਆਪਣੇ ਆਪ ਨੂੰ ਗੁਰੂ ਪਿਆਰਿਓ, ਕੋਈ ਨਾ ਕੋਈ ਆਹਰ ਲਾ ਲਓ, ਆਹਰ ਆਹਰ। ਜਿਹੜੇ ਮਾਤਾ ਕੋਲਾਂ ਜੀ ਦੇ ਗੁਰਦੁਆਰੇ ਜਾਂਦੇ ਇਸ਼ਨਾਨ ਦੀ ਸੇਵਾ, ਹੁਣ ਜਿਹਨੂੰ ਪਤਾ ਮੈਂ ਦੁੱਧ ਰੋਜ਼ ਲਿਜਾਣਾ ਤੇ ਤਾਂ ਉੱਥੇ ਇਸ਼ਨਾਨ ਆਹਰ ਹੈ ਨਾ, ਉਹ ਚੀਜ਼ ਉਠਾਏਗੀ। ਜੇ ਨਾ ਦੁੱਧ ਖੜਿਆ ਤੇ ਉਹ ਮੇਰਾ ਜਲ ਨਾਲ ਧੋਣਗੇ, ਜਿਹਨੇ ਕੋਈ ਹੋਰ ਡਿਊਟੀ ਲਈ ਤੋਲੀਏ ਦੀ, ਜਿਹਨੇ ਕੋਈ ਹੋਰ ਸੇਵਾ ਲਈ, ਇਸ ਤਰ੍ਹਾਂ ਕੋਈ ਨਾ ਕੋਈ ਆਹਰ ਲਾ ਦਿਓ। ਚੰਦ ਦਿਨ ਹੋਏ ਨੇ, ਇੱਕ ਸਰੀਰ ਆਇਆ ਦਾਸ ਕੋਲ, ਕਹਿੰਦਾ ਜੀ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ। ਤੇ ਮੈਂ ਕਿਹਾ ਇੱਕ ਡਿਊਟੀ ਆਪਣੇ ਆਪ ਨੂੰ ਆਹਰ ਲਾ ਲੈ। ਮੈਂ ਕਿਹਾ ਭਲਾਈ ਕੇਂਦਰ ਤਰਨ ਤਾਰਨ ਰੋਡ ਸਵੇਰੇ 4:30 ਜਾਂ 5 ਵਜੇ ਆ ਕੇ ਤੇ 5 ਬਾਣੀਆਂ ਤੂੰ ਉੱਚੀ ਪੜ੍ਹਨੀ ਹੈ, ਤੇਰੀ ਡਿਊਟੀ 40 ਦਿਨ ਆਖੋ ਸਤਨਾਮ। ਹੁਣ ਉਦਣ ਦਾ ਉਹਦਾ ਅੰਮ੍ਰਿਤ ਵੇਲਾ ਬਣਿਆ ਤੇ ਸਾਨੂੰ ਫਾਇਦਾ ਹੋ ਗਿਆ, ਚੱਲ ਉੱਥੇ 5 ਬਾਣੀਆਂ ਪੜ੍ਹਦਾ ਪਿਆ, ਕੋਈ ਆ ਗਿਆ ਆਖੋ ਸਤਨਾਮ। ਉਹਨੂੰ ਆਹਰ ਹੈ ਵੀ ਮੈਂ 40 ਦਿਨ ਪੈਣ ਲਾਇਆ। ਆਪਣੇ ਆਪ ਨੂੰ ਕੋਈ ਆਹਰ ਲਾ ਲਓ ਗੁਰੂ ਪਿਆਰਿਓ, ਜਦੋਂ ਕੋਈ ਆਹਰ ਲਾ ਲਓ, ਕੋਈ ਪਾਬੰਦੀ ਲਾ ਲਓਗੇ, ਅਰਦਾਸਾਂ ਸੋਧ ਦਿਓ, ਮਹਾਰਾਜ ਇੰਨੇ ਚਿਰ ਇਹ ਸੇਵਾ ਲਓ, ਇਹ ਮੈਂ ਕਰਨੀ ਹੈ। ਇਹ ਮਨ ਦੀ ਜਿਹੜੀ ਨਾ ਉਹ ਚੀਜ਼ ਤੁਰ ਪਏਗੀ, ਜਦੋਂ ਆਹਰ ਲਾ ਲਓਗੇ। ਇਹ ਜੋ ਕੋਈ ਮੈਂ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਰਹਿਤ ਦਾਨ ਨੂੰ ਲੈ ਕੇ ਅਸੀਂ ਤੁਰੇ ਹਾਂ ਕਿ ਰਹਿਤ ਜ਼ਿੰਦਗੀ 'ਚ ਕਮਾ ਕਿਵੇਂ ਸਕੀਏ, ਇਹਨੂੰ ਸੁਣਦੇ ਰਹਿੰਦੇ ਹੋ ਸੰਗਤ 'ਚ, ਰਹਿਤਾਂ ਨੂੰ ਅਗਾਂਹ ਵੀ ਸੁਣਦੇ ਰਹੋਗੇ। ਇਹਨਾਂ ਨੂੰ ਕਮਾਉਣ ਲਈ ਮਨ ਦੀ ਮਜ਼ਬੂਤੀ ਜ਼ਰੂਰੀ ਹੈ। ਮਨ ਦੀ ਮਜ਼ਬੂਤੀ ਗੁਰਬਾਣੀ ਤੇ ਸਿਮਰਨ ਨਾਲ ਤੇ ਆਹਰ ਲਾਣ ਨਾਲ ਹੋਏਗੀ। ਆਖੋ ਸਤਨਾਮ। ਆਓ ਬੜੇ ਪਿਆਰ ਦੇ ਨਾਲ ਇਹ ਰਹਿਤ ਦਾਨ ਤੀਸਰਾ ਗੁਰੂ ਕੋਲੋਂ ਭਿਖਾਰੀ ਬਣ ਕੇ ਮੰਗਿਆ ਜਾਂਦਾ, ਇਸ਼ਾਰਾ ਦਿੱਤਾ ਗਿਆ ਰਹਿਤ ਦਾਨ ਜ਼ਿੰਦਗੀ 'ਚ ਆਵੇ ਕਿਵੇਂ, ਮਨ ਦੀ ਮਜ਼ਬੂਤੀ ਦੀ ਲੋੜ ਹੈ। ਉਹ ਆਪ ਜੀ ਨੇ ਵਿਚਾਰ ਸਰਵਣ ਕੀਤੀ ਹੈ, ਜਿਹਨੂੰ ਇਹ ਦਾਨ ਪ੍ਰਾਪਤ ਹੋ ਜਾਣ ਤੇ ਫਿਰ ਉਹਨੂੰ ਮਹਾਰਾਜ ਕੀ ਕਹਿੰਦੇ ਨੇ ਜੀ,
ਸਭ ਤੋਂ ਵੱਡੇ ਪਾਤ।